ਦੇਖਣ ਪਰ ਕਰਤੇ ਕਬ ਕਬ ਫੇਰ ਤੀਰ ਨਿਹਰਤੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਸਾਹਿਬ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਤਿਸੰਗਤ ਜੀ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਤਖ਼ਤ ਦੇ ਉੱਤੇ ਛੇਵੇਂ ਪਾਤਸ਼ਾਹ ਸੁਭਾਏਮਾਨ ਹਨ। ਪਾਪੀ ਆਦਮੀ ਦੇ ਅੰਦਰ ਕਦੇ ਵੀ ਖਾਲਸਾ ਜੀ ਪਾਪ ਕਰਕੇ ਸ਼ਾਂਤੀ ਨਹੀਂ ਆ ਸਕਦੀ। ਅਤਿਅੰਤ ਪਾਪ ਦਾ ਸਤਸੰਗ ਜੀ ਉਹਨੂੰ ਫਲ ਮਿਲਦਾ, ਤੜਫਦਾ ਹੀ ਰਹਿੰਦਾ ਹੈ। ਸੋ ਚੰਦੂ ਸਤਸੰਗ ਜੀ ਬਹੁਤ ਦੁਖੀ ਹੈ, ਲੜਕੀ ਵੀ ਕੁਆਰੀ ਦੇਖਦਾ ਹੈ, ਨਾਲ ਹੀ ਸਤਸੰਗ ਜੀ ਚਿੰਤਾ ਹੋ ਗਈ ਕਿ ਛੇਵੇਂ ਪਾਤਸ਼ਾਹ ਨੇ ਪਰਨ ਕਰ ਲਿਆ ਕਿ ਅਸੀਂ ਪਿਤਾ ਦਾ ਬੈਰ ਲਵਾਂਗੇ। ਨੀਤੀ ਵੀ ਕਹਿੰਦੀ ਹੈ ਕਿ ਬੈਰੀ ਨੂੰ ਕਦੇ ਕਮਜ਼ੋਰ ਨਾ ਸਮਝੇ। ਇਹਨੇ ਸਤਸੰਗਤ ਜੀ ਕਈ ਚਤਵਣੀਆਂ ਮਨ ਵਿੱਚ ਧਾਰ ਕੇ ਦਿੱਲੀ ਤੋਂ ਸਤਸੰਗਤ ਜੀ ਦੋ ਚੰਗੇ ਸਿਆਣੇ ਪੁਰਸ਼ ਛੇਵੇਂ ਪਾਤਸ਼ਾਹ ਪਾਸ ਨੂੰ ਭੇਜੇ ਨੇ, ਨਾਲ ਚਿੱਠੀ ਦਿੱਤੀ ਹੈ ਕਿ ਮੇਰੀ ਲੜਕੀ ਦਾ ਰਿਸ਼ਤਾ ਸਵੀਕਾਰ ਕਰ ਲਓ, ਨਹੀਂ ਤੁਹਾਡੀ ਪਿਤਾ ਵਰਗੀ ਮੈਂ ਹਾਲਤ ਕਰਾਂਗਾ। ਪਹਿਲਾਂ ਮਿੱਠੇ ਬਚਨ ਲਿਖੇ ਨੇ, ਨਾਲੇ ਉਹਨਾਂ ਨੂੰ ਕਹਿਤਾ ਜੇ ਨਾ ਮੰਨਣ ਤਾਂ ਉਹਨਾਂ ਨੂੰ ਤੁਸੀਂ ਥੋੜ੍ਹਾ ਜਿਹਾ ਮੇਰੇ ਵੱਲੋਂ ਸਖ਼ਤ ਬਚਨ ਵੀ ਕਹਿ ਦਿਓ। ਜਿਸ ਪ੍ਰਕਾਰ ਖਾਲਸਾ ਜੀ ਛੇਵੇਂ ਪਾਤਸ਼ਾਹ ਇੱਥੇ ਦੀਵਾਨ ਸਜਿਆ ਹੋਇਆ, ਤਖ਼ਤ 'ਤੇ ਸੁਭਾਏਮਾਨ ਹਨ, ਦਿੱਲੀ ਤੋਂ ਚੰਦੂ ਦੇ ਭੇਜੇ ਹੋਏ ਇਹ ਜਿਹੜੇ ਆਦਮੀ ਆਏ ਨੇ ਖਾਲਸੇ ਚਿੱਠੀ ਲੈ ਕੇ, ਉਹ ਹਾਜ਼ਰ ਹੋ ਰਹੇ ਨੇ। ਆਪ ਜੀ ਉਹਨਾਂ ਨਾਲ ਜੋ ਬਚਨ ਬਿਲਾਸ ਕਰਨਗੇ ਉਹ ਬਿਰਤੀਆਂ ਨੂੰ ਕਾਗਰ ਕਰਕੇ ਸੁਣੋ।
ਕਿਰਪਾ ਦ੍ਰਿਸ਼ਟ ਸਿੱਖਣ ਪਰ ਕਰਤੇ।
ਆਪ ਜੀ ਦੀਵਾਨ ਵਿੱਚ ਬੈਠੇ, ਖਾਲਸਾ ਜੀ ਤੀਰ ਹੱਥ 'ਚ ਪਕੜਿਆ ਹੋਇਆ, ਤੀਰ ਨੂੰ ਘੁਮਾ ਕੇ ਸਤਸੰਗਤ ਜੀ ਦੇਖ ਰਹੇ ਨੇ। ਕਦੇ ਕਦੇ ਗੁਰਸਿੱਖਾਂ ਦੇ ਉੱਤੇ ਕਿਰਪਾ ਦ੍ਰਿਸ਼ਟੀ ਕਰਦੇ, ਜਿੰਨੇ ਦੀਵਾਨ ਵਿੱਚ ਬੈਠੇ ਨੇ ਉਹਨਾਂ ਵੱਲ ਨੂੰ ਮਿੱਠੀ ਨਿਗਾਹ ਦੇ ਨਾਲ ਦੇਖਦੇ ਹਨ।
ਕਬ ਕਬ ਫੇਰ ਤੀਰ ਨਿਹਰਤੇ,
ਕਦੇ ਕਦੇ ਤੀਰ ਨੂੰ ਇੱਧਰ ਉੱਧਰ ਫੇਰ ਕੇ ਪਰਖਦੇ ਹੈ।
ਪ੍ਰਭ ਕੀ ਪ੍ਰਭਤਾ ਪਿਖ ਪਿਸ ਬਿਸਮਾਏ।
ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਤਖ਼ਤ 'ਤੇ ਸੁਭਾਏਮਾਨ ਨੇ, ਸੁਨੱਧ ਵੱਧ ਸੂਰਮੇ ਇਰਦ ਗਿਰਦ ਬੈਠੇ ਨੇ, ਪ੍ਰੇਮੀ ਲੋਕ ਸਤਸੰਗਤ ਜੀ ਵਾਹਿਗੁਰੂ ਦਾ ਜਾਪ ਜਪਦੇ, ਥਾਂ ਥਾਂ ਸੰਗਤਾਂ ਖਾਲਸਾ ਜੀ ਮਗਨ ਨੇ ਸਿਮਰਨ ਅਤੇ ਸ਼ਰਧਾ ਦੇ ਅੰਦਰ। ਐਸਾ ਪ੍ਰਤਾਪ ਦੇਖ ਕੇ ਨਾ ਛੇਵੇਂ ਪਾਤਸ਼ਾਹ ਦਾ, ਉਹਦੇ ਦਿੱਲੀ ਤੋਂ ਆਏ ਸੀ ਭੇਜੇ ਹੋਏ ਚੰਦੂ ਦੇ, ਹੈਰਾਨ ਹੋ ਗਏ। ਕਹਿੰਦੇ ਗੁਰੂ ਤਾਂ ਹਲੇ ਬਾਲਕ ਜਿਹਾ ਹੀ ਹੈ, ਪ੍ਰਤਾਪ ਬਹੁਤ ਵੱਡਾ ਹੈ।
ਤੇਜ ਵਿਸਾਲ ਸਹਿਓ ਨਾ ਜਾਏ।
ਐਡਾ ਵੱਡਾ ਤੇਜ ਪ੍ਰਤਾਪ ਆ, ਝੱਲਿਆ ਨਹੀਂ ਜਾਂਦਾ। ਖਾਲਸਾ ਜੀ ਮਹਾਰਾਜ ਦੇ ਸਾਹਮਣੇ ਦੇਖਿਆ ਨਹੀਂ ਸੀ ਜਾਂਦਾ, ਕਿਸੇ ਤੋਂ ਅੱਖ ਨਾਲ ਅੱਖ ਨਹੀਂ ਸੀ ਮੇਲੀ ਜਾਂਦੀ ਕਦੇ ਵੀ, ਐਡਾ ਵੱਡਾ ਪ੍ਰਤਾਪ ਸੀ।
ਤਰਸਤ ਰਿਹਦੇ ਗੁਰ ਨਿਕਟ ਪਧਾਰੇ।
ਬੜੇ ਡਰਦੇ ਡਰਦੇ ਹੌਲੀ ਹੌਲੀ ਗੁਰੂ ਸਾਹਿਬ ਦੇ ਨੇੜੇ ਗਏ।
ਪਦ ਅਰਬਿੰਦ ਬੰਦਨਾ ਤਾਰੇ।
ਮਹਾਰਾਜ ਦੇ ਚਰਨਾਂ ਕਮਲਾਂ ਤੇ ਮੱਥਾ ਟੇਕਿਆ ਨਾ, ਦਿੱਲੀ ਤੋਂ ਆਏ ਆਦਮੀਆਂ ਨੇ।
ਹੁਣ ਪਾਤੀ ਤਰ ਦੀਨ ਉਗਾਰੀ।
ਚੰਦੂ ਪਾਪੀ ਦੀ ਲਿਖੀ ਚਿੱਠੀ ਛੇਵੇਂ ਪਾਤਸ਼ਾਹ ਦੇ ਅੱਗੇ ਰੱਖ ਦਿੱਤੀ।
ਪੱਠੀ ਦੀਵਾਨ ਸਮੀਪ ਤੁਮਾਰੀ।
ਬੇਨਤੀ ਕੀਤੀ, ਮਹਾਰਾਜ ਚੰਦੂ ਜੋ ਦੀਵਾਨ ਹੈ ਬਾਦਸ਼ਾਹ ਜਹਾਂਗੀਰ ਦਾ, ਉਸ ਨੇ ਤੁਹਾਡੇ ਕੋਲ ਚਿੱਠੀ ਭੇਜੀ ਹੈ।
ਦੇਖਤ ਸ੍ਰੀ ਮੁਖ ਤੇ ਫਰਮਾਇਓ।
ਜਦੋਂ ਚਿੱਠੀ ਪਈ ਦੇਖੀ, ਮਹਾਰਾਜ ਨੇ ਆਪਦੇ ਸਤਸੰਗਤ ਜੀ ਚਰਨਾਂ 'ਚ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਹੁਕਮ ਕੀਤਾ,
ਪੜਿਓ ਪਾਰਸੀ ਨਿਕਟ ਬੁਲਾਇਓ।
ਕਹਿੰਦੇ ਭਾਈ ਇਹ ਫਾਰਸੀ 'ਚ ਲਿਖੀ ਹੋਈ ਹੈ, ਜਿਹੜਾ ਫਾਰਸੀ ਪੜ੍ਹਿਆ ਹੋਇਆ ਪ੍ਰੇਮੀ ਸਾਡੇ ਕੋਲ ਆਵੇ।
ਕਰੋ ਸੁਣਾਵਣ ਕਿਆ ਲਿਖ ਭੇਜਾ।
ਸੁਣਾਓ ਤਾਂ ਭਲਾ ਇਹ ਕੀ ਲਿਖਿਆ। ਉਦੋਂ ਸਤਸੰਗ ਜੀ ਜਿਹੜੀ ਰਾਜ ਭਾਸ਼ਾ ਸੀ ਫਾਰਸੀ ਹੋਇਆ ਕਰਦੀ ਸੀ, ਤੁਰਕਾਂ ਦਾ ਜੋ ਰਾਜ ਸੀ। ਇੱਥੇ ਝਗੜੇ ਪੈਂਦੇ ਪੈਂਦੇ ਸਤਸੰਗ ਜੀ ਆਪੋ ਆਪਣੀਆਂ ਭਾਸ਼ਾ ਪਿੱਛੇ, ਜਿਸ ਕਾ ਰਾਜ ਤਿਸੇ ਕਾ ਸੁਪਨਾ, ਕਈ ਭਾਸ਼ਾ ਬਦਲੀਆਂ ਸੰਸਾਰ ਦੇ ਉੱਤੇ ਖਾਲਸਾ ਜੀ। ਜਿਹੜੀ ਮਾਤ ਭਾਸ਼ਾ ਉਹ ਤਾਂ ਉਵੇਂ ਜਿਵੇਂ ਰਹਿਣੀ ਆ ਚਾਹੇ ਕੁਝ ਹੋ ਜਾਵੇ। ਅੱਜ ਪਾਕਿਸਤਾਨ ਵਾਲਿਆਂ ਨੇ ਸਤਸੰਗਤ ਜੀ ਰਾਜ ਭਾਸ਼ਾ ਉਰਦੂ ਕਰ ਦਿੱਤੀ, ਪਰ ਲਾਹੌਰ ਦੇ ਇਲਾਕੇ 'ਚੋਂ ਪੰਜਾਬੀ ਕਿਵੇਂ ਮੇਟ ਦੇਣਗੇ ਜਦੋਂ ਧਰਤੀ ਦੇ ਹੱਡ 'ਚ ਹੀ ਪੰਜਾਬੀ ਹੈ, ਉਹ ਤਾਂ ਲੋਕਾਂ ਨੇ ਸਾਰਿਆਂ ਨੇ ਘਰੋਂ ਘਰੀ ਬੋਲਣੀ ਹੈ। ਇਸੇ ਤਰ੍ਹਾਂ ਪੰਜਾਬ ਦੇ ਅੰਦਰ ਭਾਵੇਂ ਹਿੰਦੀ ਕਹਿ ਦਿੱਤੀ, ਆਤਾ ਜਾਤਾ ਕਹਿੰਦੇ ਨੇ ਬਥੇਰੇ ਹਿੰਦੂ, ਪਰ ਆਤਾ ਜਾਤਾ ਕਹਿਣ ਨਾਲ ਕੀ ਬਣਨਾ, ਬੋਲਦੇ ਤਾਂ ਪੰਜਾਬੀ ਹੋਈ ਨੇ। ਇਸੇ ਤਰ੍ਹਾਂ ਸਤ ਸੰਗਤ ਜੀ, ਤੁਰਕਾਂ ਦਾ ਰਾਜ ਸੀ, ਫਾਰਸੀ ਚਿੱਠੀ ਲਿਖੀ ਹੋਈ ਆਈ। ਮਹਾਰਾਜ ਨੇ ਕਿਸੇ ਫਾਰਸੀ ਪੜ੍ਹੇ ਤੋਂ ਕਿਹਾ, ਭਾਈ ਸੁਣਾਓ।
ਕਰਕਤ ਜਿਸਕੇ ਨਾਮ ਕਰੇ ਜਾ।
ਜਿਸ ਸਤ ਸੰਗਤ ਜੀ ਚੰਦੂ ਨੂੰ ਚੇਤੇ ਕਰਕੇ ਹਰ ਵੇਲੇ ਮਨ ਵਿੱਚ ਵੀਰ ਰਸ ਜਾਗਦਾ ਹੈ ਛੇਵੇਂ ਪਾਤਸ਼ਾਹ ਦੇ
ਰਸਤੇ ਸੁਲਗਤ ਹੈ ਨਿਤ ਛਾਤੀ,
ਹਰ ਵੇਲੇ ਗੁੱਸੇ ਦੇ ਨਾਲ ਆਪ ਜੀ ਦਾ ਸਰੀਰ ਸਤਸੰਗ ਜੀ ਗਰਮ ਹੋ ਜਾਂਦਾ ਹੈ।
ਆਪ ਕਿਆ ਕਹਿ ਭੇਜੋ ਲਿਖ ਪਾਤੀ।
ਮਹਾਰਾਜ ਕਹਿੰਦੇ, ਭਾਈ ਆ ਚਿੱਠੀ ਚ ਪਾਪੀ ਨੇ ਕੀ ਲਿਖ ਕੇ ਭੇਜਿਆ ਦੇਖੋ ਤਾਂ।
ਖੋਲ ਪਠਿਓ ਮਤਲਬ ਸਭ ਜਾਣਾ।
ਜਦੋਂ ਖੋਲ ਕੇ ਪੜ੍ਹੀ ਤਾਂ ਸਾਰਾ ਮਤਲਬ ਸਮਝਿਆ।
ਗੁਰ ਬੋਲੇ ਕਰ ਉੱਚ ਬਖਾਨਾ।
ਮਹਾਰਾਜ ਕਹਿੰਦੇ ਪੜ੍ਹਨ ਵਾਲੇ ਨੂੰ, ਬਈ ਤੂੰ ਤਾਂ ਸਮਝ ਲਈ। ਮਹਾਰਾਜ ਤਾਂ ਅੰਤਰਜਾਮੀ ਨੇ ਬਿਨਾਂ ਪੜ੍ਹੇ ਤੋਂ ਹੀ ਸਤਸੰਗ ਜੀ ਸਮਝ ਗਏ, ਪਰ ਉੱਚੀ ਕਹਿੰਦੇ ਬੋਲ ਭਾਈ ਚਿੱਠੀ ਪੜ੍ਹ ਕੇ ਸੁਣਾ, ਸੰਗਤਾਂ ਨੂੰ ਵੀ ਪਤਾ ਲੱਗ ਜਾਵੇ, ਸੰਗਤਾਂ ਨੂੰ ਵੀ ਨਾਲ ਸੁਣਾ।
ਮਿਰਦੁਲ ਕਠੋਰ ਜੇ ਬਾਪ ਸੁਣਾਏ।
ਜਿਹੜੇ ਸਤਸੰਗ ਜੀ ਕੋ ਪਹਿਲਾਂ ਕੋਮਲ ਵੀ ਬਚਨ ਲਿਖੇ ਸੀ, ਮੇਰੇ ਤੋਂ ਗਲਤੀ ਹੋ ਗਈ, ਕਿ ਕਿਹੜਾ ਆਦਮੀ ਨਹੀਂ ਗਲਤੀ ਕਰਦਾ, ਮੇਰੇ ਤੋਂ ਤਸੀਹੇ ਦਿੱਤੇ ਗਏ ਤੁਹਾਡੇ ਪਿਤਾ ਨੂੰ, ਆਪਾਂ ਸੰਬੰਧ ਕਰ ਲਓ ਠੀਕ ਹੈ ਅੱਗੇ ਵਾਸਤੇ, ਆਪਾਂ ਭੁੱਲ ਜਾਓ ਪਿਛਲੀਆਂ, ਇਹੀਆਂ ਜਿਹੀਆਂ ਵੀ ਗੱਲਾਂ ਲਿਖੀਆਂ ਚਿੱਠੀ 'ਚ। ਪਰ ਨਾਲ ਹੀ ਇਹਨਾਂ ਨੂੰ ਕਿਹਾ ਸੀ ਕਿ ਜੇ ਨਾ ਮੰਨਣ ਤਾਂ ਮੇਰੇ ਵੱਲੋਂ ਰੋਹਬ ਵੀ ਦੇ ਦਿਓ, ਉਹ ਵੀ ਲਿਖ ਦਿੱਤਾ ਵੀ ਜੇ ਨਹੀਂ ਮੰਨੋਗੇ ਤਾਂ ਇਸ ਵੇਲੇ ਮੈਂ ਦੀਵਾਨ ਹਾਂ ਬਾਦਸ਼ਾਹ ਦਾ, ਤੁਹਾਡੀ ਵੀ ਹਾਲਤ ਉਹੀ ਕਰੂੰ ਜਿਹੜੀ ਤੁਹਾਡੇ ਪਿਤਾ ਜੀ ਕੀਤੀ ਹੈ। ਇਹ ਜੇ ਸਤਸੰਗ ਜੀ ਬਾਅਦ ਘਾਟ ਬਚਨ ਲਿਖੇ,
ਸਕਲ ਲੋਕ ਸੁਣ ਹੀ ਚਿਤ ਲਾਏ।
ਸਾਰੀ ਸੰਗਤ ਨੇ ਖਾਲਸਾ ਜੀ ਐਨ ਬਿਰਤੀ ਕਾਗਰ ਕਰਕੇ ਚੰਦੂ ਪਾਪੀ ਦੀ ਚਿੱਠੀ ਸੁਣੀ।
ਆਸੇ ਕੌਰਾ ਮਧੁਰ ਕਹਿਣ ਕੋ,
ਜਿਹੜਾ ਉਹਦਾ ਸਿਧਾਂਤ ਸੀ ਨਾ ਮਿੱਠੇ ਬਚਨ ਤੇ ਕੌੜੇ ਕਹਿਣ ਦਾ,
ਜਿਮ ਕਿਮ ਕਰ ਲੈ ਪਾਣ ਗ੍ਰਹਿਣ ਕੋ।
ਕੀ ਮਤਲਬ ਸੀ ਵੀ ਜਿਵੇਂ ਕਿਵੇਂ ਨਾ ਮੰਨ ਜਾਣ, ਮੇਰੀ ਪੁੱਤਰੀ ਦਾ ਰਿਸ਼ਤਾ ਲੈ ਲੈਣ।
ਸੁਣੀ ਪਿਤਾ ਕੀ ਬਾਤ ਮਹਾਨਾ।
ਜਦੋਂ ਖਾਲਸਾ ਜੀ ਪਿਤਾ ਜੀ ਦੀ ਬਚ ਬਾਣੀ ਸੁਣੀ,
ਮੈਂ ਇਮ ਕਰੇ ਪ੍ਰਾਣ ਤੇ ਨਹਾਨਾ।
ਲਿਖਿਆ ਨਾ ਚਿੱਠੀ ਚ ਮੈਂ ਤੇਰੇ ਪਿਤਾ ਦੇ ਉਹ ਮੰਨੇ ਨਹੀਂ ਹਨ ਮੇਰਾ ਕਿਹਾ, ਮੈਂ ਉਹਨਾਂ ਦੇ ਪ੍ਰਾਣ ਨਾਸ ਕਰ ਦਿੱਤੇ, ਜੇ ਤੁਸੀਂ ਨਹੀਂ ਮੰਨੋਗੇ ਫਿਰ ਤੁਸੀਂ ਵੀ ਦੇਖ ਲਓ। ਜਦੋਂ ਇਹ ਚਿੱਠੀ ਚ ਬਾਤ ਸੁਣੀ ਛੇਵੇਂ ਪਾਤਸ਼ਾਹ ਨੇ,
ਗਹਿ ਲੱਗਿਓ ਕੂਕਰ ਕੀ ਨਿਆਈ।
ਕਹਿੰਦਾ ਮੈਂ ਕੁੱਤੇ ਵਾਂਗੂ ਤਦੇ ਮਗਰ ਲੱਗਿਆ ਉਹਨਾਂ ਦੇ।
ਸੰਤ ਗੁਰੂ ਕੇ ਰਿਸ਼ੀ ਔਰ ਸ਼ਾਈ।
ਉਸੇ ਵੇਲੇ ਖਾਲਸਾ ਜੀ ਗੁਰੂ ਸਾਹਿਬ ਦੇ ਛੇਵੇਂ ਪਾਤਸ਼ਾਹ ਦੇ ਮਨ ਚ ਵੀਰ ਰਸ ਜਾਗ ਪਿਆ।
ਸੁਣੋ ਦੂਤ ਮੰਗ ਕਹਿਓ ਸੁਣਾਵੋ।
ਮਹਾਰਾਜ ਕਹਿੰਦੇ ਤੁਸੀਂ ਭਾਈ ਜਿੰਨੇ ਆਏ ਸੀ ਨਾ ਦਿੱਲੀ ਤੋਂ ਹਲਕਾਰੇ ਬਣ ਕੇ, ਦੂਤ ਉਹਨਾਂ ਨੂੰ ਕਿਹਾ ਜਾਂਦਾ ਹੈ, ਕਹਿੰਦੇ ਤੁਹਾਨੂੰ ਸਾਰਿਆਂ ਨੂੰ ਨਖੇਰ ਕੇ ਦੱਸ ਦਈਏ ਇਹ ਦਿੱਲੀ ਵਾਲਿਓ।
ਕਿਉਂ ਏਤਕ ਚਿਤ ਮੈਂ ਗਰਬਾਵੋ।
ਉਹਨੂੰ ਜਾ ਕੇ ਦੱਸ ਦਿਓ ਕਿਉਂ ਇੰਨਾ ਹਿਰਦੇ ਚ ਹੰਕਾਰ ਕਰਦਾ।
ਸਮਾਂ ਸਮੀਪ ਆਏ ਅਬ ਗਯੂ।
ਇਸ ਵੇਲੇ ਚੰਦੂ ਦਾ ਮੌਤ ਦਾ ਨੇੜੇ ਆ ਗਿਆ ਸਮਾਂ।
ਕਿਤਕ ਕਾਲ ਤੋਂ ਪ੍ਰਾਣ ਸ਼ਉ।
ਥੋੜੇ ਜਿਹਾ ਸਮਾਂ ਰਹਿੰਦਾ ਹੈ ਤੇਰੇ ਪ੍ਰਾਣ ਨਾਸ ਕਰਾਂਗੇ ਹੇ ਪਾਪੀ ਚੰਦੂ।
ਸ਼ਾਂਤ ਰੂਪ ਗੁਰ ਪਿਤਾ ਹਮਾਰੇ।
ਜਿਹੜਾ ਤੂੰ ਕਹਿਣਾ ਨਾ ਤੁਹਾਡੇ ਗੁਰੂ ਨੂੰ ਸੀਹੇ ਦੇ ਕੇ ਤੁਹਾਡੇ ਪਿਤਾ ਨੂੰ ਮਾਰਿਆ, ਸਾਡੇ ਪਿਤਾ ਗੁਰੂ ਅਰਜਨ ਦੇਵ ਜੀ ਸ਼ਾਂਤ ਸਰੂਪ ਸਨ।
ਨਹਿਰ ਇਸ ਤਰ ਬਚ ਦੰਡ ਪਰਹਾਰੇ।
ਜਿਵੇਂ ਤੂੰ ਕਹਿੰਦਾ ਮੈਂ ਕੁੱਤਾ ਹੋ ਕੇ ਮਗਰ ਲੱਗਿਆ, ਮੈਨੂੰ ਕੂਕਰ ਕਿਹਾ ਸੀ ਕੁੱਤੇ ਕਰਾੜ ਦਾ ਰਿਸ਼ਤਾ ਨਾ ਲਿਓ, ਮੈਂ ਕੁੱਤੇ ਵਾਂਗੂ ਹੀ ਉਹਨਾਂ ਦੇ ਮਗਰ ਲੱਗਿਆ। ਜੇ ਕੁੱਤਾ ਭੌਂਕਣਾ ਜਾਣਦਾ ਤੇ ਵੱਢਣਾ ਜਾਣਦਾ ਹੈ ਤਾਂ ਉਹਦਾ ਇਲਾਜ ਵੀ ਹੈਗਾ, ਉਹਦਾ ਡੰਡਾ, ਕੁੱਤੇ ਦੇ ਡੰਡਾ ਵੀ ਮਾਰੀਦਾ ਹੈ। ਲੇਕਿਨ ਗੁਰੂ ਅਰਜਨ ਦੇਵ ਜੀ ਨੇ ਤੇਰੇ ਕੁੱਤਾ ਜੇ ਤੂੰ ਸੀ ਤੇਰੇ ਡੰਡਾ ਨਹੀਂ ਮਾਰਿਆ, ਡੰਡਾ ਕਿਹੜਾ ਮਾਰਨਾ ਸੀ, ਸਰਾਪ ਦੇ ਦਿੰਦੇ ਉੱਥੇ ਹੀ ਭਸਮ ਕਰ ਦਿੰਦੇ, ਕੀ ਕੁੱਤੇ ਨੇ ਭੌਂਕਣਾ ਸੀ ਚੰਦੂ ਨੇ। ਫਿਰ ਮਹਾਰਾਜ ਸ਼ਾਂਤ ਸਰੂਪ ਸੀ ਸਾਡੇ ਪਿਤਾ, ਉਹਨਾਂ ਨੇ ਤੈਨੂੰ ਕੋਈ ਬਚਨ ਨਹੀਂ ਕਿਹਾ।
ਕੂਕਰ ਗੈਲ ਭੌਂਕ ਤੋ ਤਾਵਤ।
ਉਹਨਾਂ ਚ ਵੀ ਕੁੱਤਾ ਮਗਰ ਭੌਂਕਦਾ ਆਉਂਦਾ,
ਹਤੇ ਨਾ ਦੰਡ ਪਰ ਚੰਡੇ ਜਾਵਤ।
ਜਿੰਨਾ ਚਿਰ ਚੰਗੀ ਤਰ੍ਹਾਂ ਡੰਡਾ ਨਾ ਮਾਰੀਏ ਉਹਦੇ,
ਪਿਤ ਕੋ ਪਲਟਾ ਨਹੇ ਨਰ ਲੇਤ।
ਜਿਹੜਾ ਪਿਤਾ ਦਾ ਬਦਲਾ ਨਹੀਂ ਲੈਂਦਾ ਬੈਰ,
ਸੋ ਨਰ ਨੇ ਪਸ਼ਮੰਦ ਅਚੇਤ।
ਉਹ ਬੰਦਾ ਨਹੀਂ ਹੈ ਮਹਾਰਾਜ ਕਹਿੰਦੇ ਉਹ ਮੂਰਖ ਪਸ਼ੂ ਹੈ,
ਜੇ ਤਕ ਤੁਬ ਤੇ ਹੋਏ ਤਕਰਾਈ,
ਜਿੰਨੀ ਤੇਰੇ ਕੋਲੋਂ ਤਕੜਾਈ ਹੁੰਦੀ ਹੈ ਚੰਦੂ ਕਰ ਲੈ,
ਕਰ ਲੀਜੇ ਬਹੁ ਚਿਤ ਬਹੁ ਪਾਈ,
ਆਪਦੇ ਮਨ ਵਿੱਚ ਉਪਾ ਵੀ ਚਿਤ ਬਲਾ ਬਚਾ ਦੇ,
ਹਤੋ ਕੁਮਿੱਤਰ ਤੋਹੇ ਕੋ ਐਸੇ,
ਹਤੋ ਕੁਮਿਰਤ ਤੋਹੇ ਕੋ ਐਸੇ, ਕੁਮਿਰਤ ਤੈਨੂੰ ਇਹੀ ਜੀ ਖੋਟੀ ਮੌਤ ਮਾਰਾਂਗੇ,
ਹਾਲਤ ਪਾਲਤ ਬੜ ਸੰਕਟ ਜੈਸੇ,
ਐਸ ਲੋਕ ਪਰਲੋਕ ਚ ਬੜਾ ਭਾਰੀ ਦੁੱਖ ਨਰਕਾਂ ਦਾ ਭੋਗੇ ਪਾਪੀਆ, ਤੂੰ
ਕਰੀ ਪ੍ਰਤਿਗਿਆ ਤੈ ਸੁਣ ਲੀਨ,
ਜੇ ਅਸੀਂ ਪਰਨ ਕਰ ਚੁੱਕੇ ਹਾਂ ਅਕਾਲ ਤਖ਼ਤ ਤੇ ਬੈਠ ਕੇ, ਤੇਰੇ ਕੋਲ ਵੀ ਖਬਰ ਪਹੁੰਚ ਗਈ, ਤੂੰ ਸੁਣ ਲਈ ਹੈ,
ਕਰੋ ਸਾਚ ਸੋ ਲਿਓ ਮਨ ਚੀਨ, ਕਰੋ ਸਾਚ ਸੋ ਲਿਓ ਮਨ ਚੀਨ,
ਅਸੀਂ ਇਹ ਬਚਨ ਜਿਹੜਾ ਕਿਹਾ ਇਹਨੂੰ ਸੱਚਾ ਕਰਕੇ ਦਿਖਾਵਾਂਗੇ, ਮਨ ਵਿੱਚ ਜਾਣ ਲਈ ਝੂਠਾ ਨਹੀਂ ਹੈ,
ਸ੍ਰੀ ਗੁਰੂ ਅਰਜਨ ਕੋ ਅਪਰਾਧੀ,
ਤੂੰ ਕਸੂਰਵਾਰ ਹੈ, ਗੁਨਾਹ ਹੈ, ਗੁਨਾਹਗਾਰ ਹੈ, ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸਾਡੇ ਪਿਤਾ ਨੂੰ,
ਸਭ ਸਾਧਨ ਕੋ ਤੁਮ ਸਮ ਵਿਆਦੀ,
ਇਕੱਲੇ ਗੁਰੂ ਅਰਜਨ ਦੇਵ ਜੀ ਨੂੰ ਕੀ ਹੋਰ ਸਾਧੂਆਂ ਨੂੰ ਵੀ ਤੂੰ ਰੋਗ ਦੀ ਨਿਆਈ ਹੈ, ਜਿੰਨਾ ਚਿਰ ਦਵਾਈ ਨਾ ਕਰੀਏ ਉਹਨਾਂ ਚਿਰ ਰੋਗ ਨਹੀਂ ਜਾਂਦਾ, ਤੇਰੀ ਦਵਾਈ ਅਸੀਂ ਕਰਾਂਗੇ ਤੈਨੂੰ ਠੀਕ ਕਰਨ ਦੀ,
ਸਕਲ ਸੰਤ ਹੇਤ ਦਿਸ ਮੇਰੀ,
ਸਾਰੇ ਸਾਧੂ ਮਹਾਤਮਾ ਛੇਵੇਂ ਪਾਤਸ਼ਾਹ ਕਹਿੰਦੇ ਹੇ ਪਾਪੀ ਚੰਦੂ ਸਾਡੇ ਵੱਲ ਦੇਖਦੇ ਨੇ ਕਿ ਸਾਰਿਆਂ ਤੋਂ ਸ਼੍ਰੋਮਣੀ ਨੇ, ਉਹ ਕੀ ਕਰਨਗੇ, ਜਿਵੇਂ ਉਹਨਾਂ ਦੀ ਇੱਛਾ ਕਰਨ, ਸ਼ਕਤੀ ਹੋਰਾਂ ਸਾਧੂਆਂ ਸੰਤਾਂ ਮਹਾਤਮਾ ਗੁਰਸਿੱਖਾਂ ਵਿੱਚ ਵੀ ਹੈ ਉਸ ਨੂੰ ਮਾਰਨ ਦੀ, ਪਰ ਉਹ ਸਾਡੇ ਮੂੰਹ ਵੱਲ ਦੇਖਦੇ ਨੇ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉੱਤੇ ਏਡਾ ਵੱਡਾ ਭਾਰੀ ਜ਼ੁਲਮ ਹੋਇਆ ਹੈ, ਉਹ ਪਾਪੀ ਨੂੰ ਕੌਣ ਦੰਡ ਦੇਵੇਗਾ, ਉਹ ਸਾਡੇ ਆਸਰੇ ਹਨ ਸਾਰੇ ਸਾਧ ਸੰਤ,
ਕਹੇ ਬਚ ਕਰੇ ਭਸਮ ਕੀ ਢੇਰੀ,
ਗੁਰੂ ਅਰਜਨ ਦੇਵ ਜੀ ਇੱਕ ਬਚਨ ਕਹਿ ਦਿੰਦੇ ਤੈਨੂੰ ਭਸਮ ਦੀ ਢੇਰੀ ਬਣਾ ਦਿੰਦੇ,
ਅਸ ਪਾਪੀ ਕੋ ਤਿਆਗੇ ਕੌਣ,
ਇਹੋ ਜੇ ਤੇਰੇ ਵਰਗੇ ਪਾਪੀ ਨੂੰ ਕੌਣ ਮਾਫ ਕਰਦਾ,
ਘਰੇ ਬਿਨਾਸਨ ਤੁਮ ਜਿਤ ਪਾਉਣ,
ਤੇਰੇ ਘਰ ਦੇ ਸਮੇਤ ਜੇਠੇ ਪੁਰਾਣੇ ਵਰਗੇ ਹੀ ਬਚਨ ਕਰਕੇ ਭਸਮ ਕਰ ਦਿੰਦੇ ਤੈਨੂੰ,
ਸ੍ਰੀ ਅਰਜਨ ਕੋ ਰੋ ਸਭ ਦੇਖੇ,
ਸਾਰੇ ਸਿੱਖਾਂ ਨੇ ਗੁਰੂ ਅਰਜਨ ਦੇਵ ਜੀ ਦਾ ਰੁੱਖ ਦੇਖਿਆ,
ਭੈ ਸ਼ਿਮੀ ਰਿਸ ਖੋਏ ਵਿਸੇਖੇ,
ਗੁੱਸਾ ਗਵਾ ਲਿਆ ਭਾਈ ਪੁਰਾਣਾ ਜੇਠਾ, ਇਸੇ ਤਰ੍ਹਾਂ ਵਿਧੀ ਚੰਦ ਆਦਿਕੇ ਵਿਚਾਰੇ ਬੈਠੇ ਰਹੇ,
ਤੂੰ ਮੂਰਖ ਕਿਆ ਕਹਿ ਗਰਭਾਵੇ,
ਹੇ ਮੂਰਖਾ ਚਿੱਠੀਆਂ ਲਿਖ ਲਿਖ ਕੇ ਕੀ ਹੰਕਾਰ ਕਰਦਾ ਤੂੰ,
ਕੇਤਕ ਦਿਨ ਮੈਂ ਆਪ ਫਲ ਪਾਵੇ,
ਥੋੜੇ ਜੇ ਦਿਨ ਹੀ ਰਹਿੰਦੇ ਆ ਤੈਨੂੰ ਪਤਾ ਲੱਗ ਜੂਗੇ ਕਿਵੇਂ ਗੁਰੂ ਅਰਜਨ ਦੇਵ ਜੀ ਨੂੰ ਸਜ਼ਾ ਦਿੱਤੀ ਆ, ਤੈ
ਬਚੇ ਨਾ ਹੋਏ ਸੁਰਪਤ ਰਖਵਾਰੋ,
ਭਾਵੇਂ ਤੇਰਾ ਸਵਰਗ ਦਾ ਰਾਜਾ ਆ ਜੇ ਫੌਜ ਲੈ ਕੇ ਤੇਰੀ ਰਾਖੀ, ਤੂੰ ਬਚਣਾ ਨੀ ਪਾਵੇਂਗਾ,
ਅਪਰਣ ਕੀ ਗਿਣਤੀ ਕਿਆ ਤਾਰੋ,
ਹੋਰ ਕਿਸੇ ਦੀ ਕੀ ਗਿਣਤੀ ਪੁੱਛਦਾ,
ਸੰਤਨ ਕੇ ਬਨ ਮੈਂ ਬਿਨ ਤਰਾਸ,
ਇਸ ਵੇਲੇ ਤੂੰ ਸਾਧੂ ਮਹਾਤਮਾ ਦੇ ਬਗੀਚੇ ਦੇ ਵਿੱਚ ਐ ਫਿਰਦਾ ਬਿਨਾਂ ਡਰ ਤੋਂ,
ਕਰਤ ਖੋਟ ਬੜ ਫਿਰਤ ਹਲਾਸ,
ਬੜੇ ਉਤਸ਼ਾਹ ਨਾਲ ਫਿਰਦਾ ਜਿਵੇਂ ਖਰਸਾ ਜੀ ਕਬਲਾਂ ਦੀਆਂ ਬਗੀਚੀਆਂ ਦੇ ਵਿੱਚ, ਹਾਥੀ ਵੜ ਜਾਵੇ ਤਾਂ ਸੁੰਡ ਦੇ ਨਾਲ ਉਹਨਾਂ ਕਮਲਾਂ ਦੀਆਂ ਨਾਲੀਆਂ ਤੋੜ ਤੋੜ ਫਨਾਹ ਕਰ ਦਿੰਦਾ, ਐ ਕਹਿੰਦੇ ਤੂੰ ਸਾਧੂ ਮਹਾਤਮਾ ਦੇ ਬਗੀਚੇ ਫੁੱਲਾਂ ਵਾਂਗੂ ਖਿੜੇ ਹੋਏ ਭਗਤੀ ਦੇ ਨਾਲ, ਉਹਨਾਂ ਨੂੰ ਤੂੰ ਪਾਪੀ ਹੋ ਕਰਕੇ ਸਾਰਿਆਂ ਨੂੰ ਮੁਰਝਾ ਦਿੱਤਾ ਸਿੱਖਾਂ ਨੂੰ,
ਜੋ ਲਗ ਬਲੀ ਕਿਹਰੀ ਦਾਰਨ,
ਪਰ ਉਹਨਾਂ ਚਿਰ ਹੀ ਹਾਥੀ ਕਬਲਾਂ ਦੀਆਂ ਬਗੀਚੀਆਂ ਨੂੰ ਉਜਾੜਦਾ ਫਿਰਦਾ ਜਿੰਨਾ ਚਿਰ ਭਿਆਨਕ ਸ਼ੇਰ ਨਹੀਂ ਦਿਸਦਾ, ਜਦੋਂ ਸ਼ੇਰ ਦਿਸ ਪਏ ਝਾਂਗਾਂ ਚਾਂਗਾਂ ਮਾਰਦਾ ਨੱਠ ਜਾਂਦਾ ਖਾਲਸਾ ਜੀ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਫੁਲਵਾੜੀ, ਉਸ ਸਮੇਂ ਦੇ ਜਿਹੜੇ ਸਿੱਖ ਸੀ ਜਿਨ੍ਹਾਂ ਦੇ ਖਾਲਸਾ ਜੀ ਪ੍ਰੇਮ ਨਾਲ, ਭਗਤੀ ਨਾਲ, ਗਿਆਨ ਨਾਲ ਚਿਹਰੇ ਫੁੱਲਾਂ ਵਾਂਗੂ ਖਿੜੇ ਹੋਏ ਸੀ, ਗੁਰੂ ਅਰਜਨ ਦੇਵ ਜੀ ਦੇ ਸਤ ਸੰਗਤ ਜੀ ਸ਼ਹੀਦ ਹੋਣ ਤੋਂ ਸਾਰੇ ਐਂ ਮੁਰਝਾਏ ਹੋਏ ਸੀ, ਚੰਦੂ ਤਾਂ ਐਂ ਕਰ ਦਿੱਤੇ, ਗੁਰਸਿੱਖਾਂ ਦੇ ਚਿਹਰੇ ਕੁਮਲਾ ਗਏ ਜਿਵੇਂ ਹਾਥੀ ਸਤ ਸੰਗਤ ਜੀ ਫੁਲਵਾੜੀ ਨੂੰ ਫਨਾਹ ਕਰਦਾ ਹੈ। ਅੱਜ ਤਾਂ ਬਬਰ ਸ਼ੇਰ ਦੇ ਹੁਣ ਥਾਈ ਤਾਂ ਦਰਸ਼ਨ ਨਹੀਂ ਕੀਤੇ, ਜਿਵੇਂ ਬਬਰ ਸ਼ੇਰ ਨੂੰ ਦੇਖ ਕੇ ਹਾਥੀ ਚੀਕਾਂ ਮਾਰਦਾ ਭਾਵੇਂ ਕਿੰਨਾ ਬਲ ਹੁੰਦਾ ਹੈ, ਅੱਜ ਅਸੀਂ ਤੈਨੂੰ ਬਬਰ ਸ਼ੇਰ ਰੂਪ ਹੋ ਕਰਕੇ ਟੱਕਰਾਂਗੇ। ਇਹ ਚੰਦੂ
ਮਿਲ ਕਰ ਕਰਤਨਾ ਪ੍ਰਾਣ ਬਦਾਰਨ,
ਜਿੰਨਾ ਚਿਰ ਮਿਲ ਕੇ ਪ੍ਰਾਣ ਨੀ ਨਾਸ਼ ਕਰਦਾ ਸ਼ੇਰ ਹਾਥੀ ਦੇ, ਉਨਾ ਚਿਰ ਹੀ ਹਾਥੀ ਸੁੰਡ ਘੁਮਾਉਂਦਾ ਫਿਰਦਾ।
ਸੁਣ ਕਰ ਜੋਰ ਦੂਤ ਪੁਨ ਕਹੇ,
ਜਦੋਂ ਖਾਲਸਾ ਜੀ ਮਹਾਰਾਜ ਨੇ ਇਹ ਬਚਨ ਕਹੇ ਨਾ, ਉਹ ਜੇ ਦਿੱਲੀ ਤੋਂ ਆਏ ਸੀ ਦੂਤ, ਵੀ ਐਂ ਕਹਿ ਦਿਓ ਚੰਦੂ ਨੂੰ ਜਾ ਕੇ ਦੂਤਾਂ ਨੇ ਹੱਥ ਜੋੜਦੇ ਉਹਨਾਂ ਦਿੱਲੀ ਤੋਂ ਆਏ ਬੰਦਿਆਂ ਨੇ
ਸਦਨ ਗੁਰੂ ਨਾਨਕ ਕੋ ਅਹੇ
ਕਹਿਣ ਲੱਗੇ ਜੀ ਇਹ ਤਾਂ ਗੁਰੂ ਨਾਨਕ ਦੇਵ ਜੀ ਦਾ ਘਰ ਹੈ
ਕਰਮ ਸ਼ਿਮਾ ਸਨ ਸਨ ਬੰਧ ਬਣਾਵੋ
ਤੁਸੀਂ ਮਹਾਰਾਜ ਖਿਮਾ ਕਰੋ ਰਿਸ਼ਤਾ ਲੈ ਲੋ ਉਹਦੀ ਪੁੱਤਰੀ ਦਾ
ਬਣੇ ਹੀਨ ਜੋ ਦੇਹ ਤਾਂ ਲਿਆਵੋ
ਤੁਹਾਨੂੰ ਮਹਾਰਾਜ ਨੂੰ ਮਾਰਨ ਦੀ ਕੀ ਲੋੜ ਆ ਤਾਂ ਆਪ ਹੀ ਤੁਹਾਡੇ ਮਹਾਰਾਜ ਹੀਣਾ ਹੋਜੂ ਜਦ ਉਹਦੀ ਪੁੱਤਰੀ ਲੈ ਲਈ ਤੁਸੀਂ
ਕਰ ਜੋਰੇ ਅਰਸੀਸ ਨਵਾਵੇ
ਆਪੇ ਆਪ ਹੀ ਹੱਥ ਜੋੜੂ ਤੁਹਾਨੂੰ ਮੱਥਾ ਟੇਕੂ ਜਮਾਈ ਸਮਝ ਕੇ
ਰਹੇ ਅਧੀਨ ਸੋ ਸੇਵ ਕਮਾਵੇ
ਅਧੀਨ ਰਹਿ ਕੇ ਤੁਹਾਡੀ ਸੇਵਾ ਕਰੇਗਾ
ਜਿਸ ਹਿਤ ਏਤਕ ਵਧਿਓ ਵਿਰੋਧੇ
ਜਿਸ ਕਾਰਨ ਵਾਹ ਕਰਕੇ ਇੰਨਾ ਵਿਰੋਧ ਵਧਿਆ ਤੁਸੀਂ ਰਿਸ਼ਤਾ ਨਹੀਂ ਲਿਆ ਉਹਦੀ ਲੜਕੀ ਦਾ
ਦੋਹੇ ਦਿਸਮੇ ਅਤਸ਼ੇ ਚਿਤ ਕ੍ਰੋਧੇ
ਦੋਨਾਂ ਪਾਸਿਆਂ ਚੋਂ ਇੱਧਰ ਤੁਸੀਂ ਵੀ ਵੀਰ ਰਸ ਧਾਰਿਆ ਚੰਦੂ ਵੀ ਕ੍ਰੋਧ ਦੇ ਸਹਿਤ ਹੈ
ਸੋ ਤੁਮ ਵਿਆਹ ਹੋ ਲੈ ਉਹ ਗੋਏ ਜਾਵੇ
ਜਦੋਂ ਤੁਸੀਂ ਉਹਦੀ ਪੁੱਤਰੀ ਨੂੰ ਵਿਆਹ ਲਓਗੇ
ਮਿਟੇ ਕਲੇਸ਼ ਤੁਰਤ ਹੀ ਤਵੇ
ਸਾਰੇ ਕਲੇਸ਼ ਦੁੱਖ ਮਿਟ ਜਾਣਗੇ
ਸੰਤ ਗੁਰੂ ਬੋਲੇ ਤਰ ਕ੍ਰੋਧਨ
ਜਦੋਂ ਖਾਲਸਾ ਜੀ ਇਹਨਾਂ ਨੇ ਫੇਰ ਕਹਿਣ ਦੀ ਕੋਸ਼ਿਸ਼ ਕੀਤੀ ਨਾ ਦਿੱਲੀ ਤੋਂ ਆਏ ਬੰਦਿਆਂ ਨੇ ਚੰਦੂ ਦਿਆਂ ਨੇ ਕਿ ਉਹ ਆਪੇ ਹੀ ਮਾਰਿਆ ਜਾਊ ਜੀ ਤੁਸੀਂ ਉਹਦਾ ਰਿਸ਼ਤਾ ਲੈ ਲਓ ਆਪੇ ਹੀ ਮਿੰਨਤਾਂ ਕਰਦਾ ਫਿਰੋ ਮਹਾਰਾਜ ਬੋਲੇ ਫੇਰ
ਇਹ ਤੁਮ ਕਹਾਂ ਕਹਤ ਬਿਨ ਬੋਧਨ
ਸਤਿਗੁਰੂ ਛੇਵੇਂ ਪਾਤਸ਼ਾਹ ਕਹਿੰਦੇ ਉਹ ਤੁਸੀਂ ਸਿਆਣੇ ਹੋ ਦਿੱਲੀ ਤੋਂ ਆਏ ਉਹਦੇ ਭੇਜੇ ਹੋਏ ਬਿਨਾਂ ਅਕਲ ਤੋਂ ਇਹ ਤੁਸੀਂ ਕੀ ਗੱਲ ਕਹੀ ਹੈ ਵੀ ਰਸਤਾ ਲੈ ਲਈਏ ਅਸੀਂ
ਚੰਦ ਕੁਟੰਬ ਕੋ ਮਦ ਸਮਦਾਏ
ਜਿੰਨਾ ਚੰਦੂ ਦਾ ਕੁਟੰਬ ਪਰਿਵਾਰ ਸਾਰਾ ਹੈ
ਗੁਰ ਸੂਰਜ ਸਭ ਕੋ ਮਰ ਜਾਏ
ਦ੍ਰਿਸ਼ਟਾਂਤ ਦਿੰਦੇ ਨੇ ਕੁਮਦਨ ਇੱਕ ਕਬਲ ਹੁੰਦੇ ਆ ਕੁਮਦਨੀਆਂ ਹੁੰਦੀਆਂ ਖਾਲਸਾ ਜੀ ਸੂਰਜ ਨੂੰ ਦੇਖ ਕੇ ਕਬਲ ਖਿੜਦਾ ਹੈ ਚੰਦਰਮਾ ਨੂੰ ਦੇਖ ਕੇ ਕੁੰਮੀਆਂ ਸਰੋਵਰ ਚਿੜਦੇ ਛੋਟੇ ਸਰੋਵਰ ਫੁੱਲ ਹੁੰਦੇ ਨੇ ਉਹ ਜਿੰਨਾ ਚੰਦੂ ਦਾ ਪਰਿਵਾਰ ਹੈ ਸਾਰਾ ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਕੁੰਮੀਆਂ ਵਾਂਗੂ ਹੈ ਜਿੰਨਾ ਪਰਿਵਾਰ ਹੈ ਚੰਦੂ ਚੰਦ ਦੀ ਨਿਆਈ ਹੈ ਜਿਵੇਂ ਸਾਰਾ ਪਰਿਵਾਰ ਸਤਸੰਗਤ ਜੀ ਜਿਹੜਾ ਸੀਗਾ ਜੈਰ ਸਿਉਂ ਦਾ ਜੈਰ ਸਿੰਘ ਨੂੰ ਦੇਖ ਕੇ ਫੁੱਲ ਵਾਂਗੂ ਖਿੜਿਆ ਹੋਇਆ ਸੀ ਜਿੱਦਣ ਮੁਰਝਾ ਗਿਆ ਉਹ ਉਦਣ ਉਹ ਵੀ ਸਾਰੇ ਮੁਰਝਾ ਗਏ ਇਸ ਤਰ੍ਹਾਂ ਦਿੱਲੀ ਦਾ ਸਤਸੰਗ ਹੀ ਬਣਿਆ ਹੋਇਆ ਦੀਵਾਨ ਇਹ ਜਹਾਂਗੀਰ ਦਾ ਜਿੰਨਾ ਚਿਰ ਇਹਦੀ ਉੱਥੇ ਚੱਲਦੀ ਸੀ ਉਹਨਾਂ ਚਿਰ ਚੰਦੂ ਦਾ ਪਰਿਵਾਰ ਫੁੱਲ ਵਾਂਗੂ ਕੁੰਮੀਆਂ ਵਾਂਗੂ ਖਿੜਿਆ ਹੋਇਆ ਸੀ ਜਿਵੇਂ ਰਾਤਰੀ ਦੇ ਸਮੇਂ ਕੁੰਮੀਆਂ ਚੰਦਰਮਾ ਨੂੰ ਦੇਖ ਕੇ ਖਿੜਦੀਆਂ ਪਰ ਜਦੋਂ ਸੂਰਜ ਚੜ੍ਹ ਜਾਏ ਚੰਦ ਫਿੱਕਾ ਪੈ ਜਾਂਦਾ ਹੈ ਚੰਦ ਨੂੰ ਦੇਖ ਕੇ ਖਿੜਨ ਵਾਲੀਆਂ ਕੁੰਮੀਆਂ ਵੀ ਮੁਰਝਾ ਜਾਂਦੀਆਂ ਇਸ ਤਰ੍ਹਾਂ ਛੇਵੇਂ ਪਾਤਸ਼ਾਹ ਕਹਿੰਦੇ ਸੂਰਜ ਦੀ ਨਿਆਈ ਜਿੰਨਾ ਚਿਰ ਅਸੀਂ ਤੇਜ ਪ੍ਰਤਾਪ ਦੇ ਸਹਿਤ ਪ੍ਰਗਟ ਨਹੀਂ ਨਾ ਹੁੰਦੇ ਉਹਨਾਂ ਚਿਰ ਹੀ ਚੰਦੂ ਦਾ ਚਾਨਣ ਹੈ ਮਾੜਾ ਮਾੜਾ
ਜੇ ਅਰਬਿੰਦ ਬਣਾਓ ਤਿਨੇ
ਜੇ ਤੂੰ ਉਹਨਾਂ ਨੂੰ ਕਬਲ ਬਣਾ ਦੇ ਮੈਂ
ਗੁਰਤਖਾਰ ਦੁਖਦਾਇਕ ਬਣੇ
ਅਸੀਂ ਫਿਰ ਬਰਫ ਰੂਪ ਹੋ ਕਰਕੇ ਬਰਾਂਗੇ ਗੜਿਆਂ ਦੀ ਨਿਆਈ ਜੇ ਉਹ ਜੇ ਤੂੰ ਕਹੇ ਕਬਲਾਂ ਵਾਂਗੂ ਖਿੜੀ ਹੋਈ ਹੈ ਫਰਵਾੜੀ ਚੰਦੂ ਦਾ ਪਰਿਵਾਰ ਉਹਨਾਂ ਨੂੰ ਗਾਲ ਦਿਆਂਗੇ
ਜਾਵਤ ਚੰਦੂ ਕੇ ਤਨ ਪ੍ਰਾਣ
ਜਿੰਨਾ ਚਿਰ ਚੰਦੂ ਦੇ ਸਰੀਰ ਚ ਪ੍ਰਾਣ ਚੱਲਦੇ ਨੇ
ਹਮੇ ਨਾ ਸ਼ਾਂਤੀ ਹੋਵਤ ਆਨ
ਅਸੀਂ ਵੀਰ ਰਸ ਨੂੰ ਢਿੱਲਾ ਨਹੀਂ ਪੈਣ ਦੇਵਾਂਗੇ ਉਹਨਾਂ ਆਦਮੀਆਂ ਨੂੰ ਸੁਨੇਹਾ ਦੇ ਰਹੇ ਨੇ ਛੇਵੇਂ ਪਾਤਸ਼ਾਹ
ਰੁਚ ਸੋ ਖਾਣ ਨਾ ਪਾਣ ਨਾ ਸੋਵਣ
ਅਸੀਂ ਸੌਂਦੇ ਨੀ ਰੁਚੀ ਨਾਲ ਖਾਂਦੇ ਪੀਂਦੇ ਵੀ ਰੁਚੀ ਨਾਲ ਨਹੀਂ ਹਾਂ ਜਿੰਨਾ ਚਿਰ ਸਾਡੇ ਪਿਤਾ ਜੀ ਖਿਮਾ ਦੇ ਮਾਲਕ ਸ਼ਾਂਤੀ ਦੇ ਪੁੰਜ ਉਹਨਾਂ ਨੂੰ ਤੱਤੀਆਂ ਤਵੀਆਂ ਤੇ ਵਹਾਉਣ ਵਾਲਾ ਪਾਪੀ ਹਲੇ ਦਿੱਲੀ ਵਿੱਚ ਰੜਕਦਾ ਹੈ ਸਾਡਾ ਸੌਣਾ ਹਰਾਮ ਹੈ ਸਾਡਾ ਖਾਣਾ ਪੀਣਾ ਹਰਾਮ ਹੈ
ਨਹਿ ਸੋਤ ਚਿੰਤਾ ਚਿਤ ਖੋਣ
ਅਸੀਂ ਕਦੇ ਵੀ ਚਿੰਤਾ ਚਿਤ ਵਿੱਚੋਂ ਖੋਈ ਨਹੀਂ
ਜੇ ਕਰ ਪੱਛਮ ਸੂਰਜ ਉਦੈ
ਜੇ ਸੂਰਜ ਕਿਤੇ ਬਲਤਾ ਚੜ੍ਹਦਾ ਨਹੀਂ ਜੇ ਸੂਰਜ ਚੜ੍ਹ ਜਾਵੇ ਛਿਪਦੇ ਵੱਲੋਂ
ਅਗਨ ਚੰਦਰਮਾ ਸਰਵੇ ਜੇ ਕਦੇ
ਔਰ ਚੰਦਰਮਾ ਦੀਆਂ ਕਿਰਨਾਂ ਕਦੇ ਸੇਕ ਨਹੀਂ ਦਿੰਦੀਆਂ ਠੰਡ ਵਰਤਾਉਂਦੀਆਂ ਹੋ ਸਕਦਾ ਕਦੇ ਇਹ ਚੰਦਰਮਾ ਗਰਮ ਕਿਰਨਾਂ ਦੇ ਦੇਵੇ
ਪੰਖ ਲਗਾਏ ਮੇਰ ਉੱਡ ਜਾਵੇ
ਪਹਾੜ ਕਦੇ ਫੰਘ ਲਾ ਕੇ ਨਹੀਂ ਉੱਡੇ ਹੋ ਸਕਦੇ ਸਮੇਰ ਪਰਬਤ ਵਰਗੇ ਫੰਘ ਲਾ ਕੇ ਉੱਡ ਜਾਣ
ਸਿਰਾ ਅਥੇਰਾ ਸਮੰਦ ਸਕਾਵੇ
ਧਰਤੀ ਇਹ ਚੱਲ ਹੈ ਇਹ ਨੱਠ ਸਕਦੀ ਹੈ
ਇਤਿਆਦਿਕ ਸਭ ਹੋਏ ਵਿਪਰੀਤ
ਸਮੁੰਦਰ ਕਦੇ ਸੁੱਕੇ ਨਹੀਂ ਹੋ ਸਕਦਾ ਜਦੋਂ ਪਲੋਂ ਆ ਜੇ ਸੁੱਕ ਜਾਣ ਇਹ ਚੀਜ਼ਾਂ ਉਲਟ ਹੋ ਸਕਦੀਆਂ
ਤੂੰ ਨਾ ਵਿਆਹ ਕਰੇ ਕਿਸ ਰੀਤ
ਅਸੀਂ ਕਦੇ ਵਿਆਹ ਨਹੀਂ ਕਰਾਂਗੇ ਭਾਵੇਂ ਸਾਰੀਆਂ ਚੀਜ਼ਾਂ ਉਲਟ ਜਾਣ ਅਸੀਂ ਉਹਦੀ ਲੜਕੀ ਨਹੀਂ ਲਵਾਂਗੇ।
ਜਿਸਨੇ ਪਿਤਾ ਹਤਿਓ ਬਿਨ ਤਰਾਸ,
ਜਿਸ ਪਾਪੀ ਨੇ ਨਿਰਭੈ ਹੋ ਕਰਕੇ ਸਾਡੇ ਪਿਤਾ ਨੂੰ ਸ਼ਹੀਦ ਕੀਤਾ,
ਮੈਂ ਚਾਹੂੰ ਤਿਸ ਕਰਨ ਬਨਾਸ,
ਅਸੀਂ ਤਾਂ ਉਸ ਨੂੰ ਇੱਕ ਛਿਨ ਵਿੱਚ ਨਾਸ਼ ਕਰਿਆ ਚਾਹੁੰਦੇ ਹਾਂ।
ਤੇਸੋ ਕਹੋ ਕੈ ਸੋ ਸੰਬੰਧ,
ਉਹਦੇ ਨਾਲ ਸਾਡਾ ਕੀ ਸੰਬੰਧ ਹੋਣਾ।
ਹਤਨੋ ਬਣੇ ਤਾਹੇ ਮਤ ਅੰਧ,
ਇਹ ਜੀ ਅੰਧੀ ਮਤ ਵਾਲੇ ਨੂੰ ਮਾਰਨਾ ਬਣਦਾ ਹੈ।
ਬੋਰਨ ਆਏ ਸੀ ਬਾਤ ਸੁਣਾਵੋ,
ਫੇਰ ਨਾ ਗੱਲ ਕਿਹੋ ਮਾਰਾ, ਕਹਿੰਦੇ ਕੇਰਾਂ ਕਹਿਤੀ ਸੋ ਕਹਿਤੀ, ਉਹਨਾਂ ਨੇ ਦਿੱਲੀ ਤੋਂ ਆਏ ਬੰਦਿਆਂ ਨੂੰ ਕਹਿੰਦੇ ਅਸੀਂ ਨਾ ਉਹਦੇ ਜਮਾਈ ਬਣੀਏ ਨਾ ਸਾਨੂੰ ਉਹਨੂੰ ਅਧੀਨ ਰੱਖਣ ਦੀ ਲੋੜ ਹੈ, ਅਸੀਂ ਤਾਂ ਸਿੱਧਾ ਹੀ ਉਹਦੇ ਨਾਲ ਬੈਰ ਲਵਾਂਗੇ, ਉਹਨੂੰ ਗਾਹਾਂ ਭੇਜਾਂਗੇ ਅਗਲੇ ਦਰਗਾਹ 'ਚ, ਆਪੇ ਸਮਝੇਗਾ ਅੱਗੇ ਆਪਣਾ ਲੇਖਾ।
ਪਤ ਸਮੇਤ ਨਿਕੇਤ ਸਿਧਾਵੋ,
ਤੁਸੀਂ ਵੀ ਬੇਇੱਜ਼ਤੀ ਨਾ ਕਰਾ ਲਿਓ, ਦਿੱਲੀਓਂ ਆਏ ਹੋ, ਬਾਦਸ਼ਾਹ ਦੇ ਕਰਿੰਦੇ ਹੋ, ਆਪਣੀ ਇੱਜ਼ਤ ਲੈ ਕੇ ਅੰਮ੍ਰਿਤਸਰੋਂ ਮੁੜ ਜਾਓ।
ਹਮ ਦਿਸਤੇ ਕਹਿ ਦੇਹੋ ਸੰਦੇਸ਼ਾ,
ਲੁਕੋ ਰੱਖਣ ਦੀ ਲੋੜ ਨੀ, ਸਾਡੇ ਵੱਲੋਂ ਸੁਨੇਹਾ ਦੇ ਦਿਓ ਚੰਦੂ ਨੂੰ।
ਪਹੁੰਚਿਓ ਤੋ ਢਿੱਗ ਅਧਿਕ ਕਲੇਸ਼ਾ,
ਬਸ ਤੇਰੇ ਤੇ ਬਿਪਤਾ ਪਹੁੰਚੀ ਸਮਝ ਹੈ ਚੰਦੂ,
ਆਪਦਾ ਪਰੇ ਆਣ ਅਬ ਐਸੇ,
ਅਹੀ ਜੀ ਤੇਰੇ ਤੇ ਬਿਪਤਾ ਆ ਕੇ ਪਵੇ ਜੀ,
ਯਤਨ ਅਨੇਕ ਤੇ ਮਿਟੇ ਨ ਕੈਸੇ,
ਅਨੇਕਾਂ ਯਤਨ ਕਰ ਲਈ ਤੇਰੇ ਦੁੱਖ ਨੀ ਮਿਟਣੇ।
ਜਾਨ ਦੂਤ ਤੁਮਕੋ ਅਬ ਤਜੇ,
ਤੁਸੀਂ ਹਲਕਾਰੇ ਹੋ ਕੇ ਆਏ ਹੋ ਦੂਤ ਬਣ ਕੇ, ਤਾਂ ਤੁਹਾਨੂੰ ਛੱਡਦੇ, ਨਹੀਂ ਤਾਂ ਤੁਹਾਨੂੰ ਵੀ ਬੰਨ ਲੈਣਾ ਸੀ ਅਸੀਂ ਮਹਾਰਾਜ ਕਹਿੰਦੇ।
ਨਾ ਹੀ ਤਾਂ ਪਕੜ ਸਾਸ ਨਾ ਸਜੇ,
ਨਹੀਂ ਪਕੜ ਕਰਕੇ ਤੁਹਾਨੂੰ ਚਿੱਠੀ ਲੈ ਕੇ ਆਏ, ਤੁਸੀਂ ਵੀ ਕਸੂਰਵਾਰ ਹੋ, ਤੁਹਾਨੂੰ ਕੀ ਲੋੜ ਸੀ ਚਿੱਠੀ ਲਿਆਉਣ ਦੀ, ਤੁਹਾਨੂੰ ਵੀ ਅਸੀਂ ਤਾੜਨਾ ਸੀ।
ਜਿਸ ਤੇ ਮੂੜ ਮਤੀ ਸੋ ਜਾਣੇ,
ਜਿਸ ਕਰਕੇ ਮੂਰਖ ਮਤੀ ਵਾਲੇ ਨੂੰ ਪਤਾ ਲੱਗ ਜਾਂਦਾ,
ਕੇਤਕ ਦਿਨ ਮੈਂ ਪ੍ਰਾਣ ਨਹਾਨੇ,
ਕਿਤਨੇ ਕੁ ਦਿਨਾਂ ਚ ਪ੍ਰਾਣ ਨਾਸ ਹੋਣਗੇ ਉਹਦੇ।
ਇਮ ਕਹਿ ਕਰ ਤਿੰਨ ਕੋ ਅਪਮਾਨਾ,
ਕਿਉਂ ਕਹਿ ਕੇ ਨਿਰਾਦਰ ਕਰਕੇ ਸਤ ਸਮਝੀਏ ਮੋੜ ਦਿੱਤੇ ਦਿੱਲੀਓਂ ਆਏ ਬੰਦੇ।
ਜੇ ਉਠਾਏ ਕਠੋਰ ਬਖਾਨਾ,
ਕਠੋਰ ਬਚਨ ਕਹਿ ਕੇ ਦੀਵਾਨ ਚੋ ਭੇਜਤੇ,
ਝੂਠ ਨਿਜ ਡੇਰੇ ਕਹੋ ਆਏ,
ਇਹ ਤਾਂ ਝੁਰਦੇ ਝੁਰਦੇ ਤੰਬੂ ਚ ਜਿੱਥੇ ਰਾਤ ਕੱਟੀ ਸੀ ਉੱਥੇ ਆ ਗਏ,
ਨਹੀਂ ਕੁਛ ਕਹਿਓ ਗਏ ਸੋ ਲੈ ਜਾਏ,
ਸ਼ਰਮਿੰਦੇ ਬੜੇ ਹੋਏ ਕਹਿੰਦੇ ਕੁਛ ਕਿਹਾ ਨੀ ਗਿਆ।
ਬਸੇ ਨਿਸ਼ਾ ਇੱਕ ਡਰਪਤ ਰਹੇ,
ਇੱਕ ਰਾਤ ਤਾਂ ਰਹੇ, ਸ਼ਾਮ ਹੋ ਗਈ ਸੀ, ਰਾਤ ਤਾਂ ਕੱਟਣੀ ਸੀ, ਡਰਦੇ ਰਹੇ ਰਾਤ ਨੂੰ ਕਿਤੇ ਸਿੱਖ ਆ ਕੇ ਫੜ ਕੇ ਕੁੱਟਣੀ ਨਾ,
ਹਮੋ ਆਣ ਕੋ ਲੇ ਨਾ ਗਏ,
ਰਾਤ ਨੂੰ ਕਿਤੇ ਸਾਨੂੰ ਕੋਈ ਪਕੜ ਨਾ ਲਵੇ,
ਰਾਸਤ ਨਹੀਂ ਸੁਪਤ ਸੁਖ ਸੰਗਾ,
ਰਾਤ ਨੂੰ ਦਿੱਲੀਓਂ ਆਏ ਆਦਮੀ ਸੁੱਤੇ ਨੀ, ਡਰਦੇ ਹੀ ਰਹੇ,
ਕਈ ਪ੍ਰਪਾਤ ਚੜੇ ਤਿਸ ਢੰਗਾ,
ਸਵੇਰ ਹੋਈ ਛੇਤੀ ਦੇਣੇ ਤਿਆਰੀ ਕਰਕੇ ਦਿੱਲੀ ਨੂੰ ਮੁੜ ਗਏ,
ਦੋਹਰਾ ਸਗਰੋ ਪੰਥ ਅਲੰਘ ਕੇ,
ਸਾਰਾ ਰਸਤਾ ਲੰਘ ਕੇ ਸਤ ਸੰਗਤ ਜੀ ਇਹ ਦਿੱਲੀ,
ਦਿੱਲੀ ਪਰਵੇਸ਼ੇ ਆਏ,
ਜਾ ਰਹੇ ਦਿੱਲੀ ਸੁਨੇਹਾ ਲੈ ਕੇ,
ਚੰਦੂ ਪਾਪੀ ਸੋ ਮਿਲੇ,
ਪਾਪੀ ਚੰਦੂ ਨੂੰ ਮਿਲੇ ਹਨ,
ਸਕਲ ਪ੍ਰਸੰਗ ਸੁਣਾਏ,
ਸਾਰਾ ਪ੍ਰਸੰਗ ਸੁਣਾ ਤਾ, ਕਿੱਥੇ ਭੁੱਲਿਆ ਫਿਰਦਾ ਸੁਪਨੇ ਲੈਣਾ ਚੰਦੂ, ਉਹਨਾਂ ਨੇ ਤਾਂ ਤਿਆਰੀ ਕਰ ਰੱਖੀ ਹੈ, ਫੌਜਾਂ ਕੋਲੇ ਨੇ, ਤੇਰੀ ਲੜਕੀ ਦਾ ਰਿਸ਼ਤਾ ਕੀ ਰਹਿਣਾ, ਤੂੰ ਆਪਦਾ ਸੁੱਖ ਲੋੜ,
ਮਹਾਂ ਦੁਸ਼ਟ ਮਤ ਪਾਤ ਕੀ,
ਕਹਿਣ ਲੱਗੇ ਤੂੰ ਬੜਾ ਭਾਰੀ ਦੁਸ਼ਟ ਹੈ, ਪਾਪੀ ਹੈ,
ਸੁਣਤ ਭਇਓ ਦੁੱਖ ਪਾਏ,
ਜਦੋਂ ਜਵਾਬ ਦਿੱਤਾ ਸਤਸੰਗ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਇਹ ਸੁਨੇਹਾ ਸੁਣ ਕੇ ਬੜਾ ਦੁੱਖ ਪਾਇਆ ਇਸਨੇ,
ਬੂਝਤ ਕਹੋ ਪ੍ਰਸੰਗ ਸਭ,
ਪੁੱਛਣ ਲੱਗਾ ਕਹਿੰਦਾ ਬੈਠ ਕੇ ਚੰਗੀ ਤਰ੍ਹਾਂ ਦੱਸੋ, ਤੁਸੀਂ ਕਿਵੇਂ ਛੇਵੇਂ ਪਾਤਸ਼ਾਹ ਨੂੰ ਮਿਲੇ ਉੱਥੇ ਜਾ ਕੇ, ਕਿਵੇਂ ਗੱਲਬਾਤ ਹੋਈ,
ਕਿਵ ਦੇਖਿਓ ਤੁਮ ਜਾਏ,
ਜਦੋਂ ਤੁਸੀਂ ਜਾ ਕੇ ਦਰਸ਼ਨ ਕੀਤੇ ਨੇ, ਕਿਵੇਂ ਸੀ ਉਹ, ਕਿੱਥੇ ਬੈਠੇ ਸੀ, ਕੀ ਕਰਦੇ ਸੀ, ਇਹ ਦੱਸੋ।
ਚੌਪਈ ਕਹਿਤ ਭਨੇ ਕਹਿਤ ਪਏ ਸੁਨ ਕਾਨ ਦਵਾਨ,
ਉਸ ਵੇਲੇ ਕਹਿੰਦੇ ਹੇ ਦਵਾਨ ਚੰਦੂ ਲਾਲ ਜੀ ਸੁਣੋ, ਕੰਨੀ ਦੱਸਦੇ ਹਾਂ ਅਸੀਂ,
ਉਤਰੇ ਪ੍ਰਥਮ ਇੱਕ ਹਮ ਥਾਨ,
ਪਹਿਲਾਂ ਅਸੀਂ ਚੰਗਾ ਥਾਂ ਦੇਖ ਕੇ ਉਤਰੇ,
ਲੋਕਨ ਕੋ ਬੂਝਿਓ ਗੁਰ ਕਿਤ ਹੈ,
ਪਹਿਲਾਂ ਤਾਂ ਅੰਮ੍ਰਿਤਸਰ ਦੇ ਵਸਨੀਕਾਂ ਨੂੰ ਪੁੱਛਿਆ ਵੀ ਗੁਰੂ ਸਾਹਿਬ ਕਿੱਥੇ ਨੇ ਛੇਵੇਂ ਪਾਤਸ਼ਾਹ,
ਕਬ ਹਾਂ ਮਿਲੇ ਹੋਏ ਇੱਕ ਚਿੱਤ ਹੈ,
ਅਸੀਂ ਕਦੋਂ ਮਿਲੀਏ, ਵੀ ਭੇਤ ਲਿਆ ਵੀ ਜਦੋਂ ਐਨ ਮਨ ਇਕਾਗਰ ਸਾਨੂੰ ਮਿਲਣ, ਕਿਤੇ ਕਿਸੇ ਨਾਲ ਗੱਲਾਂ ਨਾ ਕਰਦੇ ਹੋਣ,
ਤਬੋ ਸਿੱਖ ਇੱਕ ਸਕਲ ਬਤਾਏ,
ਸਾਨੂੰ ਸਾਰਾ ਇੱਕ ਸਿੱਖ ਨੇ ਭੇਤ ਦੱਸ ਦਿੱਤਾ,
ਖੇਲ ਤੇ ਅਬ ਸ਼ਿਕਾਰ ਕੋ ਆਏ,
ਕਿ ਇਸ ਵੇਲੇ ਸ਼ਿਕਾਰ ਖੇਡ ਕੇ ਆਏ ਨੇ ਮਹਾਰਾਜ ਜੀ ਬਾਹਰੋਂ,
ਬੈਠੇ ਸੋਬਤ ਤਖਤ ਸਥਾਨ,
ਸ਼ਾਮ ਦਾ ਟਾਈਮ ਆ ਰਹਿ ਰਾਹ ਦਾ ਟਾਈਮ ਹੋਣ ਵਾਲਾ, ਤਖਤ ਤੇ ਬੈਠੇ ਹਨ,
ਗਨ ਸੁਭਟਨ ਕੋ ਲਾਗ ਦਵਾਨ,
ਸਾਰੇ ਸੂਰਮਿਆਂ ਦਾ ਦੀਵਾਨ ਲੱਗਿਆ ਹੋਇਆ,
ਮਿਲੋ ਕਰੋ ਦਰਸ਼ਨ ਇਸ ਬੇਰਾ,
ਸਿੱਖ ਨੇ ਸਾਨੂੰ ਦੱਸਤਾ ਵੀ ਹੁਣ ਟਾਈਮ ਹੈ ਜਾ ਕੇ ਮਿਲੋ ਤੇ ਦਰਸ਼ਨ ਕਰੋ।
ਐਸੋ ਸਮੋ ਨ ਪਾਵੋ ਫੇਰਾ,
ਇਹੋ ਜਿਹਾ ਸਮਾਂ ਮਿਲਣ ਦਾ ਫੇਰ ਨੀ ਮਿਲਣਾ।
ਸੁਣ ਹਮ ਬਿਸਮੇ ਕਿਆ ਇਹ ਕਹੇ,
ਅਸੀਂ ਸੁਣ ਕੇ ਹੈਰਾਨ ਹੋ ਗਏ ਵੀ ਇਹ ਸਿੱਖ ਸਾਨੂੰ ਕੀ ਕਹਿੰਦਾ ਹੈ।
ਗਾਦੀ ਇਹ ਫਕੀਰ ਨੇ,
ਇਹ ਫਕੀਰਾਂ ਦੀ ਗੱਦੀ ਹੈ, ਇਹ ਸਿੱਖ ਕਹਿੰਦਾ ਤਖ਼ਤ ਤੇ ਬੈਠੇ ਨੇ, ਉੱਥੇ ਦੀਵਾਨ ਸਜਿਆ ਹੋਇਆ, ਇਹ ਫਕੀਰ ਐ ਕਰਦੇ ਨੇ।
ਕਰਨ ਸ਼ਿਕਾਰ ਸ਼ਸਤਰ ਗਨ ਧਰਵੇ,
ਔਰ ਸ਼ਸਤਰ ਪਹਿਨਣੇ ਤੇ ਸ਼ਿਕਾਰ ਖੇਡਣਾ। ਸਿੱਖ ਨੇ ਕਿਹਾ ਵੀ ਸ਼ਿਕਾਰ ਖੇਡ ਕੇ ਆਏ ਹੈ, ਫਕੀਰ ਵੀ ਸ਼ਿਕਾਰ ਖੇਡਦੇ ਹੁੰਦੇ ਨੇ ਕਿਤੇ। ਇਉਂ ਹੈਰਾਨ ਹੋ ਗਏ,
ਔਰ ਤਖ਼ਤ ਪਰ ਬੈਠਣ ਕਰਵੇ,
ਨਾਲ ਹੀ ਤਖ਼ਤ ਦੇ ਉੱਤੇ ਬਹਿੰਦੇ ਨੇ।
ਇਹ ਗਤ ਕਤ ਕਬ ਤੇ ਕੀਨ ਨਵੀਨ,
ਅਸੀਂ ਸਿੱਖ ਨੂੰ ਪੁੱਛਿਆ ਵੀ ਇਹ ਮਰਯਾਦਾ ਕਦੋਂ ਹੋ ਗਈ, ਅਸੀਂ ਤਾਂ ਸੁਣਿਆ ਨੀ ਸੀ ਵੀ ਗੁਰੂ ਵੀ ਤਖ਼ਤ ਤੇ ਬਹਿੰਦਾ, ਤਖ਼ਤ ਤੇ ਤਾਂ ਪਾਤਸ਼ਾਹ ਬਹਿੰਦੇ ਨੇ। ਅਸੀਂ ਨੀ ਸੀ ਸੁਣਿਆ ਗੁਰੂ ਵੀ ਸ਼ਿਕਾਰ ਵੀ ਖੇਡਣੇ, ਸ਼ਿਕਾਰ ਤਾਂ ਰਾਜੇ ਖੇਡਦੇ ਨੇ ਵੱਡੇ ਵੱਡੇ, ਤੇ ਸ਼ਸਤਰ ਵੀ ਵੱਡੇ ਵੱਡੇ ਸੂਰਮੇ ਪਹਿਨਦੇ, ਗੁਰੂ ਤਾਂ ਸ਼ਸਤਰ ਵੀ ਨਹੀਂ ਪਹਿਨਦਾ। ਛੇ ਪੰਜ ਪਾਤਸ਼ਾਹੀਆਂ ਸ਼ਾਂਤ ਰੂਪ 'ਚ ਰੱਖੀਆਂ ਰਹੀਆਂ। ਅਸੀਂ ਹੈਰਾਨ ਹੋ ਗਏ, ਕਹਿੰਦੇ ਇਹ ਮਰਯਾਦਾ ਕਦੋਂ ਦੀ ਗੁਰੂ ਘਰ ਵਿੱਚ ਹੈ।
ਪਾਤਸ਼ਾਹਾਂ ਕੀ ਰੀਤ ਪਰਵੀਨ,
ਇਹ ਤਾਂ ਪਾਤਸ਼ਾਹ ਵਾਲੀ ਮਰਯਾਦਾ ਤੋਰ ਲਈ।
ਜੰਮੂ ਰਾਖਣੀ ਬਲੀ ਤਰੰਗ,
ਬਲ ਵਾਲੇ ਘੋੜੇ ਰੱਖਣੇ, ਫੌਜ ਰੱਖਣੀ।
ਅਪਰ ਸਮਾਸ਼ਾ ਜਿਮ ਸੰਗ,
ਜਿਵੇਂ ਬਾਦਸ਼ਾਹ ਹੁੰਦਾ ਆਪਣੀ ਬਹੁਤੀ ਦੇ ਸਮੈਤ, ਐ ਗੁਰੂ ਸਾਹਿਬ ਫਬ ਰਹੇ ਨੇ।
ਸੁਣ ਸਿੱਖ ਕਹਿਓ ਜਵੇ ਸੁਦਿਆਈ,
ਸਿੱਖ ਕਹਿੰਦਾ ਜਦੋਂ ਦੀ ਖਬਰ ਆਈ ਆ ਲਾਹੌਰ ਤੋਂ,
ਚੰਦੂ ਕਰਿਓ ਪਾਪ ਅਧਕਾਈ,
ਚੰਦੂ ਨੇ ਬਹੁਤ ਹੀ ਵੱਡਾ ਪਾਪ ਕੀਤਾ, ਗੁਰੂ ਖਿਮਾ ਦੇ ਮਾਲਕ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ।
ਸ੍ਰੀ ਅਰਜਨ ਤਨ ਤਿਆਗ ਸੁਧਾਰੇ,
ਗੁਰੂ ਅਰਜਨ ਦੇਵ ਜੀ ਜੋਤੀ ਜੋਤ ਸਮਾ ਗਏ,
ਤਬ ਤੇ ਕਰੋ ਅਧਕ ਉਰਧਾਰੇ,
ਉਦੋਂ ਦਾ ਇਹ ਛੇਵੇਂ ਸਰੂਪ ਵਿੱਚ ਪ੍ਰਗਟ ਹੋ ਕੇ ਬਹੁਤ ਹੀ ਵੀਰ ਰਸ ਧਾਰਿਆ ਹੈ।
ਦੋਏ ਖੜਗ ਨਿਜ ਘਰ ਮੈਂ ਪਾਏ,
ਸਿੱਖ ਕਹਿਣ ਲੱਗਾ ਉਹਨਾਂ ਦਿੱਲੀ ਤੋਂ ਆਇਆ ਨੂੰ, ਕਹਿੰਦਾ ਦੋ ਤਲਵਾਰਾਂ ਪਾਉਂਦੇ ਨੇ ਮਹਾਰਾਜ ਜੀ ਗਾਤਰੇ,
ਅੰਗ ਸੰਗ ਤਨ ਤਰਕ ਛਲਾਏ,
ਨਾਲ ਹੀ ਭੱਥਾ ਧਰ ਕੇ ਤੀਰਾਂ ਦਾ ਰੱਖਦੇ ਨੇ,
ਰੱਖ ਲਈ ਸੈਨਾ ਸਮਦਾਈ,
ਫੌਜ ਵੀ ਬਹੁਤ ਰੱਖ ਲਈ,
ਹਤਨ ਚੰਦ ਹਿਤ ਸਭ ਤੁਸ ਅਲਾਈ,
ਨਾਲੇ ਕਸਮ ਖਾਧੀ ਹੈ ਕਿ ਸਾਰੀ ਦੁਨੀਆਂ ਦੇ ਪਾਪ ਸਾਨੂੰ ਲੱਗਣ ਜੇ ਅਸੀਂ ਚੰਦੂ ਨੂੰ ਨਾ ਮਾਰੀਏ। ਪਰਨ ਵੀ ਕੀਤਾ ਹੈ,
ਦਿਨ ਪ੍ਰਤ ਸਭ ਸਮਾਜ ਅਧਕਾਇਓ,
ਦਿਨ ਪ੍ਰਤੀ ਬਹੁਤ ਪਦਾਰਥ ਫੌਜਾਂ ਵੱਧ ਰਹੀਆਂ,
ਬੈਠਣ ਹੇਤ ਤਖ਼ਤ ਬਣਵਾਇਓ,
ਬੈਠਣ ਵਾਸਤੇ ਅਕਾਲ ਤਖ਼ਤ ਬਣਾ ਲਿਆ ਹੈ।
ਸਭ ਹਮ ਸੁਣ ਕੇ ਗਏ ਅਗਾਰੀ,
ਇਹ ਚੰਦੂ ਨੂੰ ਦੱਸ ਰਹੇ ਨੇ, ਸਾਨੂੰ ਸਿੱਖ ਨੇ ਭੇਤ ਦੇ ਦਿੱਤਾ ਸੀ ਪਹਿਲਾਂ, ਜਦ ਅਸੀਂ ਇਹ ਜੀ ਸੁਣੀ ਬਾਤ ਫਿਰ ਦੰਗ ਹੋ ਗਏ, ਅਸੀਂ ਤਾਂ ਦੇਖਣ ਗਏ, ਫਿਰ ਵੀ ਚਲੋ ਦਰਸ਼ਨ ਵੀ ਕਰੀਏ, ਚਿੱਠੀ ਵੀ ਦੇਣੀ ਹੈ, ਦੇਖੀਏ ਵੀ ਹੁਣ ਮਹਾਰਾਜ ਦਾ ਕਿਹਾ ਜਿਹਾ ਰੂਪ ਹੈ। ਫਿਰ ਪਹੁੰਚੇ,
ਦੇਖੇ ਬਹੁ ਭੇਟੇ ਪਟ ਭਾਰੀ,
ਜਦੋਂ ਅਸੀਂ ਗਏ ਬੜੇ ਬੜੇ ਸੂਰਮੇ ਬੈਠੇ ਦੀਵਾਨ ਚ ਦੇਖੇ,
ਆਪ ਸ਼ਾਸਤਰ ਜੋ ਤਖ਼ਤ ਸਹਾਏ,
ਆਪ ਵੀ ਬੈਠੇ ਸੀ ਸ਼ਾਸਤਰ ਪਹਿਨ ਕੇ, ਮੀਰੀ ਪੀਰ ਦੀਆਂ ਤਲਵਾਰਾਂ ਤਖ਼ਤ ਤੇ ਬੈਠੇ ਪਹਿਨ ਕੇ,
ਜਾਏ ਨਿਕਟ ਹਮ ਸੀਸ ਨਵਾਏ,
ਅਸੀਂ ਡਰਦਿਆਂ ਡਰਦਿਆਂ ਨੇ ਇਹ ਚੰਦੂ ਨੇੜੇ ਜਾ ਕੇ ਸਿਰ ਝੁਕਾਏ,
ਲੈ ਤੁਮ ਨਾਮ ਦਈ ਜਬ ਪਾਤੀ,
ਜਦੋਂ ਇਹ ਦੀਵਾਨ ਜੀ ਤੇਰਾ ਨਾਂ ਲੈ ਕੇ ਚਿੱਠੀ ਮੂਹਰੇ ਰੱਖੀ,
ਚਿਤਵਤ ਪਿਤ ਕੋ ਸੁਲਗਤ ਛਾਤੀ,
ਬਸ ਜਦੇ ਹੀ ਚੇਤੇ ਕਰਕੇ ਆਪਣੇ ਪਿਤਾ ਗੁਰੂ ਅਰਜਨ ਦੇਵ ਜੀ ਨੂੰ ਇਕਦਮ ਗਰਮ ਹੋ ਗਏ, ਵੀਰ ਰਸ ਧਾਰ ਲਿਆ,
ਜਬ ਪੜਵਾਏ ਸੁਣੀ ਰਿਸ ਧਾਰੀ,
ਜਦੋਂ ਤੇਰੀ ਚਿੱਠੀ ਪੜਵਾਈ ਨਾ ਕਿਸੇ ਕੋਲੋਂ, ਉਦੋਂ ਵੀ ਗਰਮ ਹੋ ਗਏ ਛੇਵੇਂ ਪਾਤਸ਼ਾਹ,
ਬਹੁ ਕਠੋਰ ਤਬ ਗਿਰਾ ਉਚਾਰੀ,
ਬੜੇ ਨਿਰਭੈ ਹੋ ਕੇ ਛੇਵੇਂ ਪਾਤਸ਼ਾਹ ਨੇ ਬਚਨ ਕਹੇ ਨੇ ਸਖਤ,
ਪਿਤਾ ਬੈਰ ਕੋ ਤਿਆਗੇ ਨਾਹਿਨ,
ਹੇ ਚੰਦੂ ਤੈਨੂੰ ਦੱਸਦੇ ਆ ਅਸੀਂ ਤਾਂ ਅੱਖੀਂ ਦੇਖੇ ਆ ਮਹਾਰਾਜ ਦੇ ਦਰਸ਼ਨ, ਉਹ ਨੀ ਆਪਣੇ ਪਿਤਾ ਦੇ ਬੈਰ ਨੂੰ ਭੁਲਾਉਂਦੇ, ਜੋ ਤੂੰ ਉਹਨਾਂ ਦੇ ਪਿਤਾ ਨਾਲ ਜੁਲਮ ਕੀਤਾ,
ਰਾਸ਼ਰ ਦੇ ਮਾਨੇ ਕਹੇ ਨਾ,
ਉਹ ਨੀ ਕਿਸੇ ਦਾ ਡਰ ਮੰਨਦੇ, ਤੇਰੀਆਂ ਚਿੱਠੀਆਂ ਚੁੱਠੀਆਂ ਜਿੰਨੀਆਂ ਮਰਜ਼ੀ ਪਾ ਲੈ,
ਚੰਦੂ ਸੰਗ ਕਹੋ ਅਸ ਜਾਈ,
ਨਾਲੇ ਸਾਨੂੰ ਮੁੱਖੋਂ ਵੀ ਕਹਿ ਕੇ ਸੁਨੇਹਾ ਦਿੱਤਾ, ਚੰਦੂ ਨੂੰ ਕਹਿ ਦਿਓ
ਅਪਦਾ ਘੋਰ ਮੂੜ ਨੇਰਾਈ,
ਬਈ ਸਾਵਧਾਨ ਹੋ ਜਾ, ਮੂਰਖਾ ਤੇਰੇ ਤੇ ਬੜੀ ਭਿਆਨਕ ਬਿਪਤਾ ਆ ਰਹੀ ਹੈ,
ਇੱਕ ਤੋ ਤਨ ਕੀ ਬੈਸ ਨਵੀਨ,
ਦੱਸ ਰਹੇ ਨੇ ਹੇ ਚੰਦੂ, ਇੱਕ ਤਾਂ ਉਹਨਾਂ ਦੀ ਉਮਰ ਹਰੇ ਸਰੀਰ ਦੀ ਚੜ੍ਹਦੀ ਕਸੋਰ ਅਵਸਥਾ ਹੈ, ਹਲੇ ਮੁੱਛ ਫੁੱਟ ਨਹੀਂ ਰਹੀ।
ਦੂਜੇ ਸ਼ਸਤਰ ਅੰਗ ਧਰਲੀਨ,
ਦੂਸਰੇ ਸ਼ਸਤਰ ਸਰੀਰ ਤੇ ਪਹਿਨ ਲੈ।
ਤੀਜੇ ਸੁਭਟਨ ਕੋ ਨਿਤ ਸੰਗ,
ਤੀਜਾ ਰੋਜ਼ ਸੂਰਮਿਆਂ ਨੂੰ ਸਿੱਖਿਆ ਦਿੰਦੇ ਨੇ ਸ਼ਸਤਰ ਵਿਦਿਆ।
ਮਾਰ ਮਾਰ ਕਰ ਚਾਹੇ ਇਸ ਜੰਗ,
ਮਾਰ ਲੋ ਕਰਕੇ ਹਰ ਵੇਲੇ ਜੰਗ ਦਾ ਉਤਸ਼ਾਹ ਰੱਖਦੇ ਨੇ।
ਕੁਝ ਤੇ ਕੁਛ ਉਪਾਏ ਹੋਏ ਆਵੇ,
ਇਹ ਕੁਛ ਤੇ ਕੁਛ ਕਰ ਦੇਣਾ ਉਹਨਾਂ ਨੇ।
ਭਲੀ ਇਹ ਤੋਂ ਜੇ ਬਚ ਜਾਵੇ,
ਕਹਿੰਦੇ ਅਸੀਂ ਤਾਂ ਇਹ ਅਨੁਮਾਨ ਲਾ ਕੇ ਆਏ ਵੀ ਤੇਰਾ ਬਚਣਾ ਬੜਾ ਮੁਸ਼ਕਲ ਹੈ, ਅਸੀਂ ਤਾਂ ਭਲੀ ਸੋਚਾਂਗੇ ਜੇ ਤੂੰ ਬਚ ਜਾਵੇਂ, ਕੋਈ ਆਪਦਾ ਉਪਾਅ ਕਰ ਲੈ।
ਸੋ ਔਰ ਕਰਤ ਅਧਿਕ ਉਤਸ਼ਾਹੂ,
ਉਹ ਤਾਂ ਇਸ ਵੇਲੇ ਬਹੁਤ ਹੀ ਉਤਸ਼ਾਹ ਦੇ ਨਾਲ ਫੌਜ ਬਣਾ ਰਹੇ ਨੇ ਅੰਮ੍ਰਿਤਸਰ ਸਾਹਿਬ, ਘੋੜਾ ਲੱਖ ਲੱਖ ਦਾ ਖਰੀਦਦੇ ਨੇ, ਸ਼ਸਤਰ ਵਧੀਆ ਤੋਂ ਵਧੀਆ ਸਿੱਖ ਭੇਟਾ ਕਰਦੇ ਨੇ, ਉਹ ਤੇਰਾ ਇੰਤਜ਼ਾਮ ਕਰ ਰਹੇ ਨੇ ਤੈਨੂੰ ਮਾਰਨ ਵਾਸਤੇ, ਤੂੰ ਹੁਣ ਤਕੜਾ ਹੋ ਜਾ।
ਕੁਛ ਨੇ ਤਰਾਸ ਕਰਤ ਚਿੱਤ ਮਾਹ,
ਉਹ ਤਾਂ ਚਿੱਤ ਚ ਭੋਰਾ ਨਹੀਂ ਡਰਦੇ, ਜਿਵੇਂ ਤੂੰ ਚਿੱਠੀ ਚ ਲਿਖਿਆ ਸੀ ਵੀ ਜਿਵੇਂ ਤੁਹਾਡੇ ਪਿਤਾ ਨੂੰ ਅਸੀਂ ਸੀਹੇ ਦੇ ਕੇ ਮਾਰਿਆ ਤੈਨੂੰ ਵੀ ਮਾਰ ਦਿਆਂਗੇ ਬੰਨ ਕੇ, ਉਹ ਇਹੋ ਜਿਹੀ ਗੱਲ ਕਹੇ ਤੇ ਡਰਦੇ ਨਹੀਂ ਹਨ।
ਦੋਹਰਾ ਸ੍ਰੀ ਹਰਗੋਬਿੰਦ ਚੰਦ ਕੋ,
ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ
ਬੋਲਣ ਔਰ ਵਿਵਹਾਰ,
ਜਿਹੜਾ ਇਹਨਾਂ ਨੇ ਮਹਾਰਾਜ ਨੇ ਬੋਲੇ ਉਹਨਾਂ ਨਾਲ ਔਰ ਵਿਹਾਰ ਜੋ ਫੌਜਾਂ ਰੱਖਣੀਆਂ।
ਸੁਣ ਚੰਦੂ ਚਿੰਤਾ ਅਦਕ,
ਜਦੋਂ ਸਾਰਾ ਹਾਰ ਸੁਣ ਲਿਆ ਚੰਦੂ ਨੇ, ਚੰਦੂ ਤਾਂ ਚਿੰਤਾ ਦੇ ਸਹਿਤ ਹੋ ਗਿਆ।
ਅਨੇਕ ਅਪਾਪ ਵਿਚਾਰ
ਲੱਗਾ ਫਿਰ ਯਤਨ ਬਚਾਉਣ ਵੀ ਮੇਰੀ ਜਾਨ ਹੁਣ ਕਿਵੇਂ ਬਚੇ।
ਕਹੋ ਭਈ ਨੈਮਾ ਨੇਮ ਸੁਤਾ ਸਗਾਈ,
ਕਹਿੰਦਾ ਮੇਰੀ ਲੜਕੀ ਦਾ ਰਿਸ਼ਤਾ ਤਾਂ ਉਹਨਾਂ ਨੇ ਮੰਨਿਆ ਨਹੀਂ।
ਪਿਤਾ ਦਸ਼ਾ ਦੇਖ ਤਰਾਸ ਨਾ ਪਾਈ,
ਔਰ ਪਿਤਾ ਦੇ ਕਸ਼ਟ ਦੇਖ ਕਰ ਸੁਣ ਕੇ ਵੀ ਉਹਨਾਂ ਨੇ ਡਰੇ ਨੀ ਵੀ ਮੈਨੂੰ ਵੀ ਤੱਤੀਆਂ ਤਵੀਆਂ ਤੇ ਵਹਾਉਣਗੇ, ਇਉਂ ਨੀ ਡਰੇ ਹਨ।
ਬਦਤ ਬਦਤ ਵੱਧ ਗਯੋ ਬਰੋਦਾ,
ਨਾਲੇ ਸੋਚਦਾ ਮੱਥੇ ਤੇ ਹੱਥ ਮਾਰ ਕੇ ਕਹਿੰਦੇ ਵੱਧਦਾ ਵੱਧਦਾ ਬਹੁਤਾ ਹੀ ਬੈਰ ਵੱਧ ਗਿਆ, ਗੱਲ ਕੁਛ ਨਹੀਂ ਸੀ।
ਅਜੋ ਨਾ ਮੇਰੋ ਮਾਨਤ ਕਰੋਧਾ,
ਹਲੇ ਵੀ ਮੈਂ ਕਰੋਧ ਧਾਰ ਕਰਕੇ ਬਹੁਤ ਕੁਛ ਕਹਿਣਾ, ਹਲੇ ਵੀ ਛੇਵੇਂ ਪਾਤਸ਼ਾਹ ਰਿਸ਼ਤਾ ਨਹੀਂ ਮੰਨਦੇ।
ਕਹਿ ਮੇਰੋ ਅਬ ਹੋਏ ਬਿਨਾਸਾ,
ਕਹਿੰਦਾ ਜਾ ਤਾਂ ਮੇਰਾ ਨਾਸ ਹੋ ਜੂਗਾ ਹੁਣ।
ਕਹਿ ਜੀਵਨ ਤੇ ਸੋ ਬਿਨ ਆਸਾ,
ਜਾ ਉਹ ਜਿਉਣ ਦੀ ਹੁਣ ਆਸਾ ਨਾ ਰੱਖਣ, ਇੱਕ ਜਣਾ ਹੀ ਰਹਿ ਸਕਦਾ। ਕਹਿੰਦਾ ਜਾ ਮੈਂ ਮਰ ਜੂ, ਤੂੰ ਹੀ ਪਾਪੀਆ ਮਰ ਜਾਣਾ, ਛੇਵੇਂ ਪਾਤਸ਼ਾਹ ਨੂੰ ਤੂੰ ਕੀ ਮਾਰੇਗਾ।
ਹਰਗੋਬਿੰਦ ਕੋ ਜਬ ਪਕਰਾਵੋ,
ਕਹਿੰਦਾ ਹੁਣ ਉਦਣ ਮੈਨੂੰ ਸ਼ਾਂਤੀ ਆਊ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗ੍ਰਿਫਤਾਰ ਕਰਾਂਗਾ,
ਤਵੇ ਬੈਰ ਪੂਰਨ ਸਫਲਾਵੋ,
ਫੇਰ ਮੇਰਾ ਪੈਰਾ ਪੂਰਾ ਬੈਰ ਲੈ ਹੋਊ ਜਿਹੜਾ ਮੇਰੇ ਰਿਸ਼ਤਾ ਨਹੀਂ ਲਿਆ ਲੜਕੀ ਦਾ, ਪਿਤਾ ਤਾਂ ਮਾਰਤਾ ਹੁਣ ਪੁੱਤ ਨੂੰ ਵੀ ਮਾਰੂਗਾ।
ਹੁਣ ਧਨ ਖਰਚ ਅਧਿਕ ਸੋ ਐਸੇ,
ਹੋਰ ਕਹਿੰਦਾ ਮੈਂ ਧਨ ਖਰਚਾਂ,
ਪਕੜਿਓ ਮਰੇ ਨਾ ਨਿਕਸੇ ਜੈਸੇ,
ਇਹੋ ਜਿਹਾ ਧਨ ਖਰਚਾ ਇੱਧਰ ਉੱਧਰ ਲੋਕਾਂ ਨੂੰ ਵੱਢ ਹੀ ਦੇਵਾਂ, ਬਾਦਸ਼ਾਹ ਦੇ ਇਰਦ ਗਿਰਦ ਰਹਿਣ ਵਾਲਿਆਂ ਨੂੰ ਪਕੜ ਕੇ ਜੇਲ੍ਹ 'ਚ ਸਿੱਟਦੇ ਹਾਂ, ਵਿੱਚੇ ਹੀ ਮਾਰਦੇ ਆ, ਜਾਂ ਨਿਕਲਣਾ ਨਾ ਪਾਉਣ ਛੇਵੇਂ ਪਾਤਸ਼ਾਹ।
ਇਤਿਆਦਿਕ ਮਨ ਗਿਣੇ ਬਸਾਲਾ,
ਜਿਉਂ ਖਾਲਸਾ ਜੀ ਬੇਈਮਾਨੀ ਚਿਤਵਣ ਲੱਗ ਗਿਆ,
ਚਿੰਤਾ ਮਹਿ ਦਿਨ ਰਹਿਣ ਸੁਖ ਦੁਖਾਲਾ,
ਰਾਤ ਦਿਨ ਚਿੰਤਾ ਚ ਰਹਿੰਦਾ ਦੁਖੀ ਇਹ ਚੰਦੂ,
ਸਾਹੋ ਸਮੀਪਨ ਰਿਸ਼ਵਤ ਦੇਤ,
ਬਾਦਸ਼ਾਹ ਦੇ ਨਿਕਟ ਵਰਤੀਆਂ ਨੂੰ ਵਾਢੀ ਦੇਣ ਲੱਗ ਗਿਆ ਆਪਣੇ ਪੱਖ ਚ ਬਣਾਉਣ ਲਈ।
ਕਹਿ ਬੇਕੋ ਅਫਸਰ ਨੇ ਲੇਤ,
ਸਮਾਂ ਹੀ ਨੀ ਪਾਉਂਦਾ ਵੀ ਕਦੋਂ ਸ਼ਿਕਾਇਤ ਕਰੇ ਛੇਵੇਂ ਪਾਤਸ਼ਾਹ ਦੇ ਬਰਖਿਲਾਫ ਬਾਦਸ਼ਾਹ ਕੋਲੇ,
ਜਹਾਂਗੀਰ ਟਿਕ ਪਹੁੰਚੇ ਜਾਵੇ,
ਕਿ ਕਦੋਂ ਜਹਾਂਗੀਰ ਦੇ ਕੋਲੇ ਪਹੁੰਚਾ,
ਅਣਕ ਘਾਤ ਬਾਤਨ ਕਹਿ ਤਵੇ,
ਬਹੁਤ ਹੀ ਦਾਤ ਕਹਾਉਂਦਾ ਬਾਤਾਂ ਕਹਿਣ ਲਈ,
ਹਜ਼ਰਤ ਕੋ ਰੁਖ ਇੱਕ ਦਿਨ ਪਾਏ,
ਇੱਕ ਦਿਨ ਖਾਲਸਾ ਜੀ ਬਾਦਸ਼ਾਹ ਦਾ ਜਦੋਂ ਮਜਾਜ ਦੇਖਿਆ ਨੇ ਵੀ ਇਹ ਖੁਸ਼ ਹੈ,
ਕਰ ਜੋਰਤ ਕਹਿ ਬਿਨੇ ਬਣਾਏ,
ਹੱਥ ਜੋੜ ਕੇ ਬੇਨਤੀ ਨਾਲ ਕਹਿਣ ਲੱਗਾ ਬੇਈਮਾਨ ਚੰਦੂ,
ਮਾਝੇ ਦੇਸ਼ ਹਕੀਕਤ ਸਾਰੀ,
ਕਹਿੰਦਾ ਜੀ ਮਾਝੇ ਦੇਸ਼ ਦੀ ਵੀ ਮੇਰੇ ਕੋਲੋਂ ਕੋਈ ਵਿਥਿਆ ਸੁਣ ਲੋ,
ਕਹਿਤ ਆਏ ਜੈਸੇ ਧਨ ਪਾਰੀ,
ਕਹਿੰਦੇ ਜੀ ਬੜਾ ਭਾਰੀ ਧਨ ਆਉਂਦਾ ਸੀ ਪਹਿਲਾਂ ਉਸ ਇਲਾਕੇ ਚੋਂ, ਮਾਝੇ ਵਿੱਚੋਂ ਬਹੁਤ ਲੋਕ ਟੈਕਸ ਦਿੰਦੇ ਸੀ,
ਸ੍ਰੀ ਅਰਜਨ ਜੋ ਤੁਮ ਬੁਲਵਾਏ,
ਜੋ ਗੁਰੂ ਅਰਜਨ ਦੇਵ ਜੀ ਨੇ ਤੁਸੀਂ ਲਾਹੌਰ ਬੁਲਾਏ ਸੀ,
ਲਾਪਰ ਮਿਲੇ ਆਪ ਡਿੱਗ ਆਏ,
ਤੁਹਾਡੇ ਕੋਲੇ ਲਾਹੌਰ ਆ ਕੇ ਮਿਲੇ ਸੀ ਹੇ ਬਾਦਸ਼ਾਹ,
ਤਿੰਨ ਪਰ ਲੋਕ ਭਇਓ ਤਾਂ ਹੈ ਜਬ ਤੇ,
ਪਹਿਲਾਂ ਤਾਂ ਲੁਕੋ ਕੇ ਰੱਖਿਆ ਨਾ ਅਹਿਲਕਾਰਾਂ ਨੂੰ ਵਾਢੀ ਦਿੱਤੀ ਵੀ ਦੱਸਿਓ ਨਾ ਵੀ ਗੁਰੂ ਅਰਜਨ ਦੇਵ ਜੀ ਸ਼ਹੀਦ ਹੋ ਗਏ, ਜੇ ਕੋਈ ਗੱਲ ਚੱਲੇ ਵੀ ਕਹਿ ਦਿਆ ਕਰੋ ਵੀ ਹੈਜਾ ਹੋ ਕੇ ਮਰ ਗਏ, ਹੁਣ ਆਪ ਦੱਸਣੀ ਪਏਗੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਕੜਨਾ ਜੋ ਚਾਹੁੰਦਾ ਹੈ। ਕਹਿੰਦੇ ਹੇ ਬਾਦਸ਼ਾਹ ਗੁਰੂ ਅਰਜਨ ਦੇਵ ਜੀ ਜਦੋਂ ਤੈਨੂੰ ਲਾਹੌਰ ਮਿਲੇ ਨੇ ਉਸ ਵੇਲੇ
ਸਤ ਬੈਠਿਓ ਗਾਦੀ ਪਰਤਬ ਤੇ
ਉਦੋਂ
ਤਿੰਨ ਪਰ ਲੋਕ ਭਇਓ ਜੈ ਤਹ ਜਬ ਤੇ
ਉਦੋਂ ਬਾਅਦ ਕਿਸੇ ਕਾਰਨ ਬਿਮਾਰੀ ਦੇ ਉਹਨਾਂ ਉਹ ਪਰਲੋਕ ਚਲੇ ਗਏ ਹੁਣ ਉਹਨਾਂ ਦਾ ਪੁੱਤਰ ਗੱਦੀ ਤੇ ਬੈਠਾ ਹੈ
ਸਤ ਬੈਠਿਓ ਗਾਦੀ ਪਰਤਬ ਤੇ
ਤਖ਼ਤ ਤੇ ਬੈਠੇ ਨੇ ਉਹਨਾਂ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ
ਜਹਾਂਗੀਰ ਸਨ ਬੂਜਨ ਲਾਗੇ
ਜਹਾਂਗੀਰ ਪੁੱਛਣ ਲੱਗਾ
ਕਬ ਕੇ ਕਿਮ ਸ੍ਰੀ ਗੁਰ ਤਨ ਤਿਆਗੇ
ਗੁਰੂ ਅਰਜਨ ਦੇਵ ਜੀ ਨੇ ਕਿਵੇਂ ਸਰੀਰ ਤਿਆਗ ਦਿੱਤਾ ਉਹ ਮੈਨੂੰ ਦੱਸ
ਹਮ ਜਬ ਮਿਲੇ ਕਿਤਕ ਦਿਨ ਪਾਛੇ
ਜਦੋਂ ਉਹ ਮੈਨੂੰ ਮਿਲੇ ਨੇ ਲਾਹੌਰ ਵਿੱਚ ਬੜੇ ਸੋਹਣੇ ਬਚਨ ਕਹੇ ਨੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਉਹਨਾਂ ਨੇ ਤਾਂ ਬੜਾ ਸੋਹਣਾ ਉਪਦੇਸ਼ ਮੈਨੂੰ ਸੁਣਾਇਆ ਸੀ ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਦਿੰਦੇ ਰਹੇ ਇਹ ਕਿਵੇਂ ਚੜ੍ਹਾਈ ਕਰ ਗਏ
ਭਾ ਪਰ ਲੋਕ ਕੌਣ ਥਲੇ ਆਸ਼ੇ
ਕਿਹੜੀ ਜਗ੍ਹਾ ਤੇ ਉਹਨਾਂ ਦਾ ਅੰਤ ਦਾ ਸਮਾਂ ਆਇਆ ਹੈ
ਸ਼ਾਂਤ ਰੂਪ ਸੋਭਤ ਜਨ ਸੂਰਤ
ਉਹਨਾਂ ਦਾ ਸਰੂਪ ਤਾਂ ਬਹੁਤਾ ਹੀ ਸ਼ਾਂਤ ਸਰੂਪ ਸੀ
ਮਨੋ ਵਿਰਾਗ ਧਰੀ ਨਿਜ ਮੂਰਤ
ਮਨੋ ਵਿਰਾਗ ਨਹੀਂ ਸਰੂਪ ਧਾਰਿਆ ਇਹੋ ਜਿਹਾ ਗੁਰੂ ਅਰਜਨ ਦੇਵ ਜੀ ਦਾ ਸ਼ੀਲ ਸੁਭਾਅ
ਮਿਰਦੁਲ ਬਚਨ ਸੁਣ ਬੇਰੁਚ ਜਾਗੇ
ਕਹਿਣ ਲੱਗਾ ਮੇਰੀ ਤਾਂ ਰੁਚੀ ਜਾਗਦੀ ਸੀ ਉਹਨਾਂ ਦੇ ਬਚਨ ਸੁਣਨ ਨੂੰ ਬਹੁਤਾ ਹੀ ਕੋਮਲ ਬਚਨ ਬੋਲਦੇ ਸੀ
ਪ੍ਰਭਲਿਵ ਲਗੇ ਤੰਦ ਜਗ ਤਿਆਗੇ
ਇਹੋ ਜਿਹੇ ਉਹਨਾਂ ਦੇ ਬਚਨਾਂ ਚ ਬਰਕਤ ਸੀ ਬਲ ਸੀ ਉਹਨਾਂ ਦੇ ਬਚਨ ਸੁਣ ਕੇ ਲਿਵ ਲੱਗ ਜਾਂਦੀ ਸੀ ਮੇਰੀ ਤਾਂ ਲਿਵ ਲੱਗ ਗਈ ਬਿਰਤੀ ਬਥੇਰੀਆਂ ਤਸਵੀਆਂ ਫੇਰੀਆਂ ਬਥੇਰੇ ਪੀਰਾਂ ਦੇ ਮੈਂ ਚਰਨੀ ਲੱਗਿਆ ਪਰ ਇਹੋ ਜਿਹਾ ਪ੍ਰਭਾਵ ਕਿਸੇ ਦਾ ਮੈਂ ਦੇਖਿਆ ਨਹੀਂ ਜਦੋਂ ਮੈਨੂੰ ਕਚਹਿਰੀ ਚ ਮਿਲੇ ਨੇ ਮੇਰੀ ਤਾਂ ਬਿਰਤੀ ਲੱਗ ਗਈ ਸੀ
ਸੁਣ ਜਸ ਚੰਦੂ ਜਰ ਬਰ ਗਯੋ
ਚੰਦੂ ਉਦੋਂ ਵੀ ਸੜ ਗਿਆ ਵੀ ਬਾਦਸ਼ਾਹ ਨੇ ਸਿਫਤ ਕਰ ਦਿੱਤੀ ਗੁਰੂ ਅਰਜਨ ਦੇਵ ਜੀ ਦੀ
ਬਾਤ ਫਰੇਬ ਬਨਾਵਤ ਭਯੋ
ਫਿਰ ਬਲ ਛੜਨਾ ਫਰੇਬ ਦੀ ਗੱਲ ਕਹਿਣ ਲੱਗਾ
ਸੁਣੋ ਸ਼ਾਹੋ ਜੀ ਲਾਪੁਰ ਮਾਹੀ
ਹੇ ਬਾਦਸ਼ਾਹ ਸਲਾਮਤ ਸੁਣੋ ਲਾਹੌਰ ਦੇ ਵਿੱਚ
ਮਿਲੇ ਗੁਰੂ ਜਬ ਰਾਵਰ ਪਾਹੀ
ਜਦੋਂ ਤੁਹਾਨੂੰ ਗੁਰੂ ਅਰਜਨ ਦੇਵ ਜੀ ਮਿਲੇ ਨੇ
ਇਸ ਪਾਸੇ ਕੇਤਕ ਦਿਨ ਰਹੇ
ਉਸ ਤੋਂ ਬਾਅਦ ਕਿਤਨੇ ਦਿਨ ਲਾਹੌਰ ਚ ਹੀ ਰਹੇ
ਹੈਜਾ ਹੋਏ ਮਹਾਂ ਦੁੱਖ ਲਹੇ
ਸਿੱਖ ਸੇਵਕ ਭੋਜਨ ਬਹੁਤ ਸੁਕਾਉਂਦੇ ਸੀ ਉਹਨਾਂ ਨੂੰ ਹੈਜਾ ਹੋ ਗਿਆ ਕਹਿੰਦੇ ਹੈਜੇ ਦੇ ਨਾਲ ਬਿਮਾਰ ਹੋ ਗਏ ਕਈ ਦਿਨ
ਰਾਵੀ ਤੀਰ ਜਾਏ ਤਨ ਤਿਆਗਾ
ਰਾਵੀ ਦੇ ਕਿਨਾਰੇ ਜਾ ਕੇ ਸਰੀਰ ਤਿਆਗ ਦਿੱਤਾ ਉਹਨਾਂ ਨੇ
ਸੰਗਤ ਮਿਲੀ ਦੇਉ ਤੈ ਦਾਗਾ
ਲਾਹੌਰ ਦੀ ਸਿੱਖ ਸੰਗਤ ਮਿਲ ਕੇ ਉਹਨਾਂ ਨੇ ਉਹਨਾਂ ਦਾ ਉੱਥੇ ਜਲ ਪ੍ਰਵਾਹ ਕਰ ਦਿੱਤਾ ਐਂ ਝੂਠ ਬੋਲਿਆ ਖਾਲਸਾ ਜੀ ਇਉਂ ਨਹੀਂ ਕਿਹਾ ਕਿ ਚਾਰ ਪੰਜ ਦਿਨ ਮੈਂ ਤੱਤੀਆਂ ਤਵੀਆਂ ਤੇ ਵਹਾ ਕੇ ਤਸੀਹੇ ਦਿੱਤੇ ਨੇ ਕਹਿੰਦਾ ਗੁਰੂ ਅਰਜਨ ਦੇਵ ਜੀ ਨੂੰ ਹੈਜਾ ਹੋ ਗਿਆ
ਤਿੰਨ ਕੋ ਸੁਤ ਸ੍ਰੀ ਹਰਗੋਬਿੰਦ
ਉਹਨਾਂ ਦਾ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ
ਸਿਰ ਗਾਦੀ ਪਰ ਤਰਨ ਬੁਲੰਦ
ਬਹੁਤ ਜਵਾਨ ਨੇ ਇਸ ਵੇਲੇ ਗੱਦੀ ਤੇ ਬੈਠੇ ਨੇ
ਤਿੰਨ ਕੋ ਬੋਲਣ ਔਰ ਵਿਵਹਾਰ
ਉਹਨਾਂ ਦਾ ਜਿਹੜਾ ਬੋਲਣਾ ਔਰ ਜਿਹੜਾ ਵਿਵਹਾਰ ਹੈ
ਲਵਪੁਰ ਤੇ ਆਈ ਅਖਬਾਰ
ਇਸ ਵੇਲੇ ਖਬਰ ਆਈ ਆ ਲਾਹੌਰ ਤੋਂ ਚੰਦੂ ਕਹਿੰਦਾ ਮੈਨੂੰ
ਸੋ ਖਤ ਪੜ੍ਹ ਕੇ ਮੈਂ ਬਿਸਮਾਇਓ
ਮੈਂ ਤਾਂ ਉਹ ਖਬਰ ਪੜ੍ਹ ਕੇ ਹੈਰਾਨ ਹੋ ਗਿਆ ਹੇ ਬਾਦਸ਼ਾਹ
ਸ਼ਕਲ ਅਪੂਰਵ ਬਿਉਂਤ ਬਣਾਇਓ
ਸਾਰੀ ਵੱਖਰੀ ਹੋਈ ਅਸਚਰਜੀ ਉਹਨਾਂ ਨੇ ਬਿਉਂਤ ਬਣਾਈ ਆ ਛੇਵੇਂ ਪਾਤਸ਼ਾਹ ਨੇ
ਤਖਤ ਨਾਮ ਗਾਦੀ ਕੋ ਰੱਖਿਓ
ਦੇਖੋ ਤਖਤ ਤਾਂ ਇੱਕੋ ਹੀ ਹੋ ਸਕਦਾ ਦਿੱਲੀ ਦਾ ਤਖਤ ਆ ਬਾਦਸ਼ਾਹ ਤੁਸੀਂ ਬੈਠੇ ਹੋ ਭਾਗਾਂ ਵਾਲੇ ਹੋ ਉਹਨਾਂ ਨੇ ਆਪਦੀ ਗੱਦੀ ਦਾ ਨਾ ਤਖਤ ਰੱਖ ਲਿਆ ਸਤਸੰਗ ਜੀ ਚਮਕਾਉਂਦਾ ਜਾਣ ਕੇ ਈਰਖਾ ਦੇ ਨਾਲ ਕਹਿੰਦਾ ਗੱਦੀ ਦਾ ਨਾ ਉਹਨਾਂ ਨੇ ਤਖਤ ਰੱਖ ਲਿਆ ਗੁਰੂਆਂ ਦੀ ਗੱਦੀ ਹੁੰਦੀ ਆ ਤਖਤ ਨਹੀਂ ਹੁੰਦਾ
ਆ ਯੁੱਧ ਵਿਦਿਆ ਮੈਂ ਅਭਲਾਖਿਓ
ਨਾਲ ਹੀ ਇੱਛਾ ਧਾਰ ਲਈ ਸ਼ਾਸਤਰ ਵਿਦਿਆ ਸਿੱਖਣ ਲੱਗ ਗਏ
ਤਜੋ ਫਕੀਰੀ ਕੋ ਬੋ ਦੇਸ
ਉਹ ਜਿਹੜਾ ਫਕੀਰਾਂ ਵਾਲਾ ਬੇਸ ਸੀ ਨਾ ਪਹਿਲਾਂ ਉਹ ਛੱਡ ਦਿੱਤਾ ਸਿਹਲੀ ਟੋਪੀ ਇਤਾਦ ਸਤਸੰਗਤ ਜੀ ਮਾਲਾ ਆਦਿਕ ਮੰਜੀ ਤੇ ਬੈਠਣਾ ਛੱਡ ਦਿੱਤਾ
ਸਮਤਾ ਚਾਤ ਸਾਹੋ ਵਿਸ਼ੇਸ
ਉਹ ਤਾਂ ਜੀ ਹੁਣ ਵੱਡੇ ਵੱਡੇ ਬਾਦਸ਼ਾਹ ਦਾ ਮੁਕਾਬਲਾ ਕਰਨਾ ਚਾਹੁੰਦੇ ਨੇ
ਸੰਗ ਚੰਮੂ ਹਿੰਦ ਹਿੱਤ ਜੰਗ ਕਰਨ ਕੇ
ਜੰਗ ਕਰਨ ਵਾਸਤੇ ਫੌਜ ਵੀ ਬਣਾ ਲਈ ਉਹਨਾਂ ਨੇ
ਰਾਖਤ ਦਿਨ ਪ੍ਰਤ ਸੁਭਟ ਬਰਨ ਕੇ
ਰੰਗਾ ਰੰਗਾਂ ਦੇ ਸਾਰੀਆਂ ਕੌਮਾਂ ਦੇ ਸੂਰਮੇ ਰੱਖਦੇ ਨੇ
ਕਹਿ ਵਾਵਣ ਲਾਗਿਓ ਪਤਸ਼ਾਹੂ
ਆਪਣੇ ਆਪ ਨੂੰ ਸੱਚੇ ਪਾਤਸ਼ਾਹ ਕਹਾਉਣ ਲੱਗ ਗਏ ਖਾਲਸਾ ਜੀ ਪਤਾ ਤਾਂ ਲੱਗੂਗਾ ਨਾ ਸੱਚਾ ਪਾਤਸ਼ਾਹ ਕੌਣ ਆ ਜਦੋਂ ਗਵਾਲੀਅਰ ਦੇ ਕਿਲੇ ਚੋਂ ਨਿਕਲ ਕੇ ਆਏ ਬਾਦਸ਼ਾਹ ਨੂੰ ਵੀ ਭਰਮ ਹੋ ਜਾਣ ਕਿ ਮੈਂ ਝੂਠਾ ਹੀ ਬਾਦਸ਼ਾਹ ਹੋਇਆ ਫਿਰ ਉਹ ਸੱਚੇ ਪਾਤਸ਼ਾਹ ਹੋਏ ਇਹਦਾ ਸਤਸੰਗ ਜੀ ਨਿਰਣਾ ਜਦੋਂ ਸਿੱਖ ਮੱਥਾ ਟੇਕਣ ਆਊਗਾ ਨਾ ਪੰਜਵੇਂ ਛੇਵੇਂ ਪਾਤਸ਼ਾਹ ਨੂੰ ਤੇ ਬਾਦਸ਼ਾਹ ਨੂੰ ਵੀ ਮਿਲੂਗਾ ਉਦੋਂ ਉਹਦੀ ਤਸੱਲੀ ਹੋਣੀ ਆ ਵੀ ਕਹਿਣਾ ਮਹਾਰਾਜ ਹੱਥ ਜੋੜ ਕੇ ਮੈਂ ਤਾਂ ਹੁਣ ਤਾਂ ਝੂਠਾ ਹੀ ਬਾਦਸ਼ਾਹ ਜੀ, ਸੱਚੇ ਪਾਤਸ਼ਾਹ ਤਾਂ ਤੁਸੀਂ ਹੋ। ਇਹ ਜਹਾਂਗੀਰ ਨੂੰ ਕਹਿਣਾ ਪੈਣਾ, ਇਹ ਈਰਖਾ ਨਾਲ ਕਹਿ ਰਿਹਾ ਜੀ, ਅੱਜ ਗੁਰੂ ਫਕੀਰ ਹੁੰਦੇ ਨੇ, ਉਹ ਸੱਚੇ ਪਾਤਸ਼ਾਹ ਕਹਾਉਂਦੇ ਨੇ ਤੁਹਾਡੇ ਮੁਕਾਬਲੇ ਤੇ।
ਕਰੇ ਅਖੇਰ ਬ੍ਰਿਤ ਬਨ ਮਾਹੂ,
ਜੰਗਲ ਵਿੱਚ ਸ਼ਿਕਾਰ ਖੇਡਣ ਵੀ ਜਾਂਦੇ ਹੈ।
ਪੂਰਵ ਸਾਕੇ ਬ੍ਰਿੰਦ ਪਵਾੜੇ,
ਪਹਿਲਾਂ ਵੀ ਬੜੇ ਭਾਰੇ ਸਾਕੇ ਜਿਹੜੇ ਪਹਿਲਾਂ ਹੋਏ ਨੇ ਨਾ ਜੰਗ,
ਜਿਹਨੂੰ ਕੀਨ ਬੜ ਜੰਗ ਅਖਾੜੇ,
ਜਿੰਨੇ ਅੱਗੇ ਸੂਰਮਿਆਂ ਨੇ ਪਹਿਲੇ ਸਮਿਆਂ ਚ ਯੁੱਧ ਜੰਗ ਕੀਤੇ।
ਤਿੰਨ ਕੋ ਸੁਣੇ ਢਾਡੀਅਨ ਪਾਸ,
ਅੱਗੇ ਤਾਂ ਗੁਰੂ ਘਰ ਵਿੱਚ ਗੱਦੀ ਤੇ ਬੈਠਦੇ ਸੀ, ਇਕੱਲਾ ਕੀਰਤਨ ਹੀ ਹੁੰਦਾ ਸੀ ਜਾਂ ਕਥਾ ਹੁੰਦੀ ਸੀ। ਹੁਣ ਉਹਨਾਂ ਨੇ ਢਾਡੀ ਰੱਖ ਲਏ ਬਦੁੱਲਾ ਤੇ ਨੱਥਾ, ਉਹ ਬੜੇ ਬੜੇ ਯੋਧਿਆਂ ਦੀਆਂ ਬਾਰਾਂ ਸੁਣਾਉਂਦੇ ਨੇ, ਸੂਰਮਿਆਂ ਨੂੰ ਜੰਗ ਕਰਨ ਵਾਸਤੇ ਤਿਆਰ ਕਰਦੇ ਨੇ।
ਉਹਨੇ ਆਪਣਾ ਬਲ ਕਹੇ ਪ੍ਰਕਾਸ਼,
ਆਪਣਾ ਬਲ ਵੀ ਪ੍ਰਗਟ ਕਰਕੇ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ,
ਬਿਨਾ ਪਰਗਣੇ ਬਿਨ ਤੁਮ ਕਹੇ।
ਦੇਖ ਲਓ ਉਹਨਾਂ ਨੂੰ ਤੁਸੀਂ ਕੋਈ ਬਖਸ਼ਿਸ਼ ਨਹੀਂ ਦਿੱਤੀ ਪਰਗਣੇ ਦੀ, ਜਿਵੇਂ ਪਿਰਤੀਏ ਨੇ ਹੱਥ ਜੋੜ ਕੇ ਮਿੰਨਤਾਂ ਕਰਕੇ ਸਿਫਾਰਿਸ਼ਾਂ ਕਰ ਕਰਕੇ ਸੁਲਹੀ ਦੁਆਰਾ ਮਸਾਂ ਇੱਕ ਪਿੰਡ ਲਿਆ ਸੀ ਜਿਹੜਾ ਗੁਰੂ ਕਾ ਕੋਠਾ ਵੱਜਦਾ। ਕਹਿਣ ਲੱਗੇ ਉਹਨਾਂ ਕੋਲ ਤਾਂ ਕੋਈ ਪਰਗਣਾ ਕੋਈ ਇਲਾਕਾ ਵੀ ਨਹੀਂ ਹੈ, ਜਗੀਰ ਨਹੀਂ ਮਿਲਦੀ, ਪਰ ਉਹ ਬਿਨਾਂ ਪਰਗਣੇ
ਪਰਗਣੇ ਬਿਨ ਤੁਮ ਕਹੇ,
ਔਰ ਬਾਦਸ਼ਾਹ ਤੁਹਾਡੇ ਹੁਕਮ ਤੋਂ ਬਿਨਾਂ।
ਸੈਨ ਸਕੇਲਤ ਗਨ ਨਿਤ
ਅਏ, ਰੋਜ਼ ਫੌਜ ਇਕੱਠੀ ਕਰਦਾ ਸਤ ਸੰਗਤ ਜੀ, ਜਿਵੇਂ ਗੌਰਮੈਂਟਾਂ ਫੌਜ ਤਾਂ ਇੰਨਾ ਇਕੱਠੀ ਕਰਨ ਦਿੰਦੀਆਂ। ਸੰਤ ਜਰਨੈਲ ਸਿੰਘ ਉਹਨਾਂ ਨੇ ਸਤ ਸੰਗਤ ਜੀ ਥੋੜ੍ਹਾ ਜਿਹਾ ਸਿਆਰ ਤਿਆਰ ਪ੍ਰਚਾਰ ਸੰਘ ਕੀਤੇ ਸੀ, ਜਦੋਂ ਹੀ ਢਿੱਡ ਦੁਖਣ ਲੱਗ ਗਿਆ ਦਿੱਲੀ ਦੀ ਗੌਰਮੈਂਟ ਦਾ ਖਾਲਸਾ ਹੀ ਦੇ ਲਓ ਕੀ ਕੁਛ ਹੋਇਆ। ਇਹ ਕਿੱਥੇ ਚਾਹੁੰਦੇ ਨੇ ਬੇਈਮਾਨ ਲੋਕ ਸਤ ਸੰਗਤ ਜੀ। ਸੋ ਇਸੇ ਤਰ੍ਹਾਂ ਚੰਦੂ ਵੀ ਕਹਿ ਰਿਹਾ ਕਿ ਅੰਮ੍ਰਿਤਸਰ ਜੀ ਅਕਾਲ ਤਖ਼ਤ ਰਚ ਰਿਹਾ ਹੈ, ਉੱਥੇ ਛੇਵੇਂ ਪਾਤਸ਼ਾਹ ਨੇ ਫੌਜ ਰੱਖਣੀ ਸ਼ੁਰੂ ਕਰ ਦਿੱਤੀ।
ਅਸਨੇ ਹੋਏ ਅਠਾਵੇਂ ਦੁੰਦ,
ਕਹਿੰਦਾ ਮੈਨੂੰ ਜੀ ਖਤਰਾ ਜਾਪਦਾ, ਐਸਾ ਨਾ ਹੋਵੇ ਕਿਤੇ ਪੰਜਾਬ ਦੇ ਇਲਾਕੇ ਵਿੱਚ ਬਗਾਵਤ ਨਾ ਸ਼ੁਰੂ ਕਰ ਦੇਣ ਛੇਵੇਂ ਪਾਤਸ਼ਾਹ।
ਕਿਮ ਟਿਕ ਰਹੇ ਸੁਭਟ ਮਿਲ ਬ੍ਰਿੰਦ,
ਜਦ ਬਹੁਤੇ ਸਾਰੇ ਸੂਰਮੇ ਇਕੱਠੇ ਹੋਏ ਕਿਵੇਂ ਟਿਕੇ ਰਹਿ ਸਕਦੇ ਨੇ।
ਕਹਿ ਨਿਜ ਚੰਮੂ ਚੜਾਵਨ ਕਰੀਏ,
ਜਾ ਬਾਦਸ਼ਾਹ ਤੂੰ ਦਿੱਲੀ ਤੋਂ ਫੌਜ ਚੜਾ ਦੇ ਅਕਾਲ ਤਖ਼ਤ ਤੇ,
ਬਿਨਾ ਲੜੇ ਤੇ ਪਰਥਮ ਪਕੜੀਏ,
ਪਹਿਲਾਂ ਹੀ ਬਿਨਾ ਲੜਨ ਤੋਂ ਜਾ ਕੇ ਹੌਲੀ ਇੱਕ ਦਿਨ ਪਕੜ ਲਓ ਛੇਵੇਂ ਪਾਤਸ਼ਾਹ ਨੂੰ।
ਕਹਿ ਭੇਜੋ ਨਰਿਆ ਸ਼ੋ ਕੋਏ,
ਜਾ ਫਿਰ ਮੇਰੀ ਰਹਿ ਕੋਈ ਸਿਆਣਾ ਆਦਮੀ ਭੇਜੋ ਦਿੱਲੀ ਤੋਂ,
ਆਪਣੇ ਨਿਕਟ ਹਕਾਰੋ ਸੋਏ,
ਛੇਵੇਂ ਪਾਤਸ਼ਾਹ ਨੂੰ ਦਿੱਲੀ ਬੁਲਾ ਲੋ,
ਦਬਿਓ ਰਹੇ ਨੇ ਦੁੰਦ ਉਠਾਵੇ,
ਨਹੀਂ ਤਾਂ ਜ਼ਰੂਰ ਕੋਈ ਨਾ ਕੋਈ ਉਪਾਧੀ ਉੱਠੇਗੀ ਪੰਜਾਬ ਦੇ ਵਿੱਚ, ਲੜਾਈ ਜ਼ਰੂਰ ਕਰਨਗੇ ਛੇਵੇਂ ਪਾਤਸ਼ਾਹ, ਜੇ ਨਹੀਂ ਬੁਲਾਓਗੇ ਤਾਂ ਕੋਈ ਨਾ ਕੋਈ ਉਪਾਧੀ ਉੱਠੂ, ਦਬੇ ਰਹਿਣਗੇ ਜੇ ਤੁਸੀਂ ਬੁਲਾ ਲਓਗੇ ਦਿੱਲੀ ਚ।
ਅੱਗੇ ਆਪ ਕਰੋ ਜਿਉਂ ਭਾਵੇ,
ਅੱਗੇ ਮੈਂ ਤੁਹਾਨੂੰ ਰਹਿ ਦਿੱਤੀ ਹੈ। ਚੰਦੂ ਹੌਲੀ ਕਿ ਹੱਥ ਜੋੜ ਕੇ ਕਹਿੰਦਾ ਜਿਵੇਂ ਤੁਹਾਡੀ ਮਰਜ਼ੀ ਆ, ਭਾਉਂਦਾ ਹੈ ਕਰੋ ਬਾਦਸ਼ਾਹ।
ਸਮੀਪੀ ਜੇ ਅਮਰਾਊ,
ਜਿਹੜੇ ਬਾਦਸ਼ਾਹ ਦੇ ਇਰਦ ਗਿਰਦ ਅਹਿਲਕਾਰ ਮੁਰਾਬ ਸਨ,
ਚੰਦਰ ਬਾਤ ਕੋ ਕਰ ਪਛਤਾਊ,
ਸਾਰਿਆਂ ਨੇ ਸਤਸੰਗ ਜੀ ਪੁਸ਼ਟੀ ਕੀਤੀ ਚੰਦੂ ਦੀ ਰਾਇ ਦੀ, ਹੇ ਬਾਦਸ਼ਾਹ ਸਲਾਮਤ ਹੈ, ਜਾਂ ਦੀਵਾਨ ਕਦੇ ਸਿਆਣਾ ਲੱਭਦਾ ਹੈ, ਕੀ ਸੋਹਣੀ ਰਾਇ ਦਿੱਤੀ ਹੈ, ਜੇ ਪੰਜਾਬ ਵਿੱਚ ਝਗੜਾ ਹੋ ਗਿਆ ਤੇਰੀ ਰਾਜਧਾਨੀ ਨੂੰ ਦਿੱਲੀ 'ਚ ਖਤਰਾ ਹੋ ਜਾਣਾ। ਠੀਕ ਕਹਿ ਰਿਹਾ ਚੰਦੂ, ਜਾਂ ਤਾਂ ਫੌਜ ਚੜ੍ਹਾ ਦਿਓ ਅੰਮ੍ਰਿਤਸਰ ਨੂੰ ਦਿੱਲੀ ਤੋਂ, ਜਾਂ ਫਿਰ ਗੁਰੂ ਹਰਗੋਬਿੰਦ ਸਾਹਿਬ ਨੂੰ ਦਿੱਲੀ ਬੁਲਾ ਲਓ, ਇਹ ਰਾਇ ਠੀਕ ਹੈ।
ਰਿਸ਼ਵਤ ਲੈਣਹਾਰ ਜੇ ਨਰ ਹੈ,
ਜਿੰਨਿਆਂ ਨੇ ਪੈਸੇ ਰਿਸ਼ਵਤ ਤੇ ਲਏ ਸੀ ਨਾ ਚੰਦੂ ਤੋਂ,
ਬੁਰਾ ਭਲਾ ਨਾ ਵਿਚਾਰ ਤੁਰ ਹੈ,
ਉਹ ਨੀ ਬੁਰਾ ਭਲਾ ਵਿਚਾਰ ਦੇ ਚੰਦੂ ਦੇ ਪੱਖ ਚ ਬੋਲਦੇ,
ਜਿਸ ਤੇ ਲੈ ਤਿਸ ਕੋ ਰੱਖ ਕਰੇ ਰੁੱਖ ਕਰੇ,
ਜੀ ਤੋਂ ਪੈਸਾ ਲੈ ਲੈਂਦੇ ਉਹਦਾ ਹੀ ਰੁੱਖ ਕਰਦੇ ਪੱਖ ਦੀ ਗੱਲ,
ਸਾਚ ਕੇ ਝੂਠ ਵਿਚਾਰ ਨਾ ਧਰੇ,
ਕੋਈ ਸੱਚ ਝੂਠ ਦੀ ਵਿਚਾਰ ਨਾ ਕਰਦੇ।
ਜਹਾਂਗੀਰ ਉਰ ਤਥਾ ਪਛਾਨੀ,
ਜਹਾਂਗੀਰ ਨੇ ਵੀ ਇਸੇ ਤਰ੍ਹਾਂ ਵਿਚਾਰ ਲਈ,
ਮਿਲ ਸਕਲਨ ਜਿਮ ਕੀਨ ਬਖਾਨੀ,
ਜਿਵੇਂ ਸਾਰਿਆਂ ਨੇ ਕਿਹਾ
ਸ੍ਰੀ ਗੁਰੂ ਗਾਦੀ ਕੇ ਗੁਣ ਭਾਰੇ,
ਜਹਾਂਗੀਰ ਕਹਿੰਦਾ ਬਈ ਗੁਰੂ ਸਾਹਿਬ ਦੀ ਜਿਹੜੀ ਗੱਦੀ ਆ ਉਹਦੇ ਚ ਗੁਣ ਬਹੁਤ ਨੇ,
ਆਪਣੇ ਵੱਡਣ ਪਰ ਲੱਕ ਪੁਕਾਰੇ,
ਆਪਣੇ ਵੱਡਿਆਂ ਤੇ ਮੇਰਿਆਂ ਤੇ ਪਰ ਪੁਕਾਰ ਬਹੁਤ ਕੀਤਾ ਉਹਨਾਂ ਨੇ, ਬਾਬਰ ਨੂੰ ਬਾਦਸ਼ਾਹੀ ਇਸੇ ਘਰੋਂ ਮਿਲੀ ਆ ਸਾਡੇ ਦਾਦੇ ਪੜਦਾਦੇ ਨੂੰ,
ਦੁਸ਼ਟਨ ਤੇ ਦੂਤੀ ਸੁਣਕਾਨ,
ਇਹ ਕੰਨੀ ਸੁਣ ਕੇ ਚੁਗ ਲਈ ਸਾਧ ਸੰਜੀ ਦੁਸ਼ਟ ਅਹਿਲਕਾਰਾਂ ਤੋਂ ਚੰਦੂ ਤੋਂ,
ਸੰਸੇ ਹੋਤ ਸਾਉ ਕੇ ਆਨ,
ਮਨ ਵਿੱਚ ਸੰਸਥਾ ਤਾਂ ਜਰੂਰ ਭਰਮਤਾ ਪੈ ਗਿਆ ਨਾ ਬਾਦਸ਼ਾਹ ਨੂੰ, ਕਿ ਜੇ ਫੌਜ ਰੱਖ ਲਈ ਗੁਰੂ ਕਿਆ ਨੇ ਕਿ ਮੈਨੂੰ ਨਾ ਖਤਰਾ ਹੋਵੇ, ਉਹਨਾਂ ਨੇ ਤਾਂ ਸਾਨੂੰ ਰਾਜ ਦਿੱਤਾ ਦਿੱਲੀ ਦਾ, ਅੱਜ ਉਹੀ ਫੌਜ ਇਕੱਠੀ ਕਰਕੇ ਕਿਤੇ ਖੋਹ ਨਾ ਲੈਣ।
ਪਰਤੰ ਬਾਰਤਾ ਤਸਕਰ ਕੇਰੀ,
ਪਹਿਲਾਂ ਵੀ ਮੈਂ ਸੁਣਿਆ ਸੀ ਵੀ ਚੋਰ ਰੱਖਦੇ ਨੇ ਗੁਰੂ ਅਰਜਨ ਦੇਵ ਜੀ ਮਾਝੇ ਚ,
ਕਹਿਤ ਰਹੇ ਨੈ ਨਿਰਨੇ ਹੇਰੀ,
ਪਰ ਨਿਰਣਾ ਨਹੀਂ ਹੋਇਆ ਰੱਖਦੇ ਸੀ ਚੋਰ ਜਾਂ ਨਹੀਂ, ਇਹ ਨਹੀਂ ਪਤਾ ਲੱਗਿਆ।
ਬਿਨਕੋ ਤਨ ਬਿਨਸਿਓ ਸੁਤ ਰਹਿਓ,
ਗੁਰੂ ਅਰਜਨ ਦੇਵ ਜੀ ਦਾ ਸਰੀਰ ਤੋਂ ਇਸ ਵੇਲੇ ਸਮਾਪਤ ਹੋ ਗਿਆ ਹੈ, ਚਲੇ ਗਏ ਸੱਚਖੰਡ ਨੂੰ, ਉਹਨਾਂ ਦਾ ਸਾਹਿਬਜ਼ਾਦਾ ਇਸ ਵੇਲੇ ਹੈ।
ਬੈਠਿਓ ਗੁਰਤਾ ਪਦ ਕੋ ਲਿਓ,
ਗੁਰਤਾ ਗੱਦੀ ਦੀ ਪਦਵੀ ਲੈ ਲਈ ਉਹਨਾਂ ਨੇ।
ਜਾਬਤ ਕਰੋ ਨਹੀਂ ਨਿਰਧਾਰੇ,
ਬਾਹਾ ਬਾਦਸ਼ਾਹ ਸੋਚਦਾ ਜਿੰਨਾ ਚਿਰ ਮੈਂ ਨਿਰਣਾ ਨਹੀਂ ਕਰਦਾ,
ਜਾਬਤ ਬਣੇ ਨਾ ਕਰਨ ਬਿਗਾੜੇ,
ਉਹਨਾਂ ਚਿਰ ਵਿਗਾੜ ਨਹੀਂ ਪਾਉਣਾ, ਭਾਵੇਂ ਫੌਜ ਰੱਖ ਲੈਣ ਚਾਹੇ ਨਾ ਰੱਖਣ, ਪਹਿਲਾਂ ਮੈਂ ਤਸੱਲੀ ਕਰ ਲਵਾਂ ਕਿ ਠੀਕ ਹੈ ਮੇਰੇ ਨਾਲ ਵਿਰੋਧ ਕਰਦੇ ਨੇ, ਫਿਰ ਫੌਜ ਚੜਾਉਣੀ ਬਣਦੀ ਹੈ ਅੰਮ੍ਰਿਤਸਰ ਨੂੰ।
ਰਹਿਓ ਗਿਣਤ ਕੁਛ ਹੁਕਮ ਨਾ ਦਿਓ,
ਵਿਚਾਰਦਾ ਰਿਹਾ ਕੋ ਹੁਕਮ ਨਹੀਂ ਦਿੱਤਾ ਇਹਨਾਂ ਦੀ ਚੁਗਲੀ ਸੁਣ ਕੇ।
ਉੱਠਿਓ ਸਭਾ ਤੇ ਅੰਦਰ ਗਇਓ,
ਸਭਾ ਤੋਂ ਉੱਠ ਕੇ ਖਾਲਸਾ ਜੀ ਬਾਦਸ਼ਾਹ ਚਲਿਆ ਗਿਆ ਆਪਣੇ ਮਹਿਲਾਂ।
ਦਿਨ ਦੂਸਰ ਮੈਂ ਚਿਤ ਵੇਸ਼ਾ,
ਦੂਜੇ ਦਿਨ ਫਿਰ ਬਾਦਸ਼ਾਹ ਚਿਤਵਦਾ ਹੈ।
ਆਇਓ ਤਬ ਵਜ਼ੀਰ ਖਾਂ ਪਾਹੂ,
ਵਜ਼ੀਰ ਖਾਂ ਖਾਲਸਾ ਜੀ ਜਿਹਦੀ ਜਲੋਧਰ ਦੀ ਬਿਮਾਰੀ ਹਟੀ ਸੀ ਨਾ, ਭਾਵਨਾ ਰੱਖਦਾ ਸੀ ਗੁਰੂ ਘਰ ਚ, ਬੁੱਢਾ ਵਜ਼ੀਰ ਸੀ ਪੁਰਾਣਾ, ਇਹ ਆਇਆ ਜਹਾਂਗੀਰ ਕੋਲੇ।
ਗੁਰਬਰ ਤਾਂਤ ਬੂਝਿਓ ਤੇ ਸਤੀਰ,
ਇਹਦੇ ਕੋਲੋਂ ਪੁੱਛਿਆ ਵੀ ਵਜ਼ੀਰ ਖਾਂ ਤੂੰ ਸੱਚ ਦੱਸ ਦੇ ਬਈ, ਗੁਰੂ ਕਹਿੰਦੇ ਫੌਜ ਇਕੱਠੀ ਕੀਤੀ ਆ, ਆਪਾਂ ਨੂੰ ਤਾਂ ਨਹੀਂ ਖਤਰਾ ਦਿੱਲੀ ਵਿੱਚ? ਜਿਸ ਪ੍ਰਕਾਰ ਸਤਸੰਗਤ ਜੀ ਵਜ਼ੀਰ ਖਾਂ ਰਹਿ ਦੇਵੇਗਾ, ਉਹ ਆਪਾਂ ਖਾਲਸਾ ਜੀ ਵਿਚਾਰਾਂਗੇ। ਰਾਗੀ ਸਿੰਘ ਸਾਹਿਬ ਜੀ ਹਾਜ਼ਰ ਹੋ ਗਏ, ਆ ਗਏ ਨੇ ਮਹਾਰਾਜ, ਆਪਾਂ ਸਤਸੰਗ ਜੀ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਸਰਵਣ ਕਰੀਏ। ਭੁੱਲਾਂ ਚੁੱਕਾਂ ਮਾਫ਼ ਕਰਨੀਆਂ ਖਾਲਸਾ ਜੀ, ਸਤਿਗੁਰੂ ਜੀ ਕਿਰਪਾ ਕਰਨ, ਐਸੇ ਵੀਰ ਅਸੀਂ ਯੋਧਿਆਂ ਨੂੰ ਪ੍ਰਗਟ ਕਰਨ ਵਾਲੇ ਪਾਤਸ਼ਾਹ ਦੇ ਪਾਤਸ਼ਾਹ ਸਤਸੰਗਤ ਜੀ, ਹਰ ਸੱਚੇ ਤਖ਼ਤ ਰਚਾਇਆ ਸਤਸੰਗਤ ਮੇਲਾ, ਇਸ ਤਖ਼ਤ ਦੇ ਉੱਤੇ ਖਾਲਸਾ ਜੀ ਰਾਜੇ ਵੱਡੇ ਵੱਡੇ ਤਖ਼ਤ ਬਣਾ ਕੇ ਬੈਠਦੇ ਦੇਖੇ, ਪਰ ਤਖ਼ਤਾਂ ਦੇ ਇਰਦ ਗਿਰਦ ਕਿਤੇ ਭਜਨ ਨਾ ਹੁੰਦਾ ਦੇਖਿਆ। ਕਲਯੁਗ ਦੇ ਸਮੇਂ 'ਚ ਇਹੀ ਇੱਕੋ ਤਖ਼ਤ ਹੈ ਗੁਰੂ ਨਾਨਕ ਦੇਵ ਜੀ ਦੇ ਘਰ ਦਾ, ਜਿੱਥੇ ਵੀਰ ਰਸੀ ਵਿੱਦਿਆ ਵੀ, ਸ਼ਸਤਰ ਵਿੱਦਿਆ ਦੀ ਸਿੱਖਿਆ ਵੀ ਢਾਡੀ ਕਵੀਆਂ ਦੁਆਰਾ ਦਿੱਤੀ ਜਾਂਦੀ, ਨਾਲ ਹੀ ਸਤਸੰਗ ਜੀ ਭਾਉ ਭਗਤੀ ਵਿੱਚ ਜੁੜਨ ਵਾਸਤੇ ਕੀਰਤਨ ਕਥਾ ਦੇ ਵੀ ਪ੍ਰਵਾਹ ਚੱਲਦੇ, ਤਾਂ ਇਹਦਾ ਨਾਮ ਸਤਸੰਗ ਸੱਚਾ।